ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉੱਜਲ ਕਹਿਹਾ ਚਿਲਕਣਾ, ਘੋਟੇ ਮਕਾਲੜੀ ਮਸ, ਧੋਤਿਆ ਜੂਠ ਨਾ ਉਤਰੈ, ਜੇ ਸੌ ਧੋਵਾ ਤਿਸ। ਉੱਜਲ ਕਹਿਹਾ ਚਿਲਕਣਾ, ਘੋਟੇ ਮਕਾਲੜੀ ਮਸ, ਧੋਤਿਆ ਜੂਠ ਨਾ ਉਤਰੈ, ਜੇ ਸੌ ਧੋਵਾ ਤਿਸ। ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਾਨਾ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਾਨ। ਰਹਾਉ ਕੋਠੇ ਮੰਡਪ ਮਾੜੀਆਂ, ਪਾਸਹੁ ਚਿਤਵੀਆਂ, ਢੱਠੀਆਂ ਕੰਮ ਨਾ ਆਵਨੀ, ਵਿਚਹੁ ਸੱਖਣੀਆਂ, ਬੱਗਾ ਬੱਗੇ ਕੱਪੜੇ, ਤੀਰਥ ਮੰਜ ਵਸਨ, ਘੋਟ ਘੋਟ ਜੀਆਂ ਖਾਵਣੇ, ਬੱਗੇ ਨਾ ਕਹੀਅਨ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ, ਸੇ ਫਲ ਕੰਮ ਨਾ ਆਵਨੀ, ਤੇ ਗੁਣ ਮੈਂ ਤਨ ਹਨ। ਅੰਦੁਲੈ ਭਾਰ ਉਠਾਇਆ, ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾ, ਹਾਂ ਚੜ ਲੰਘਾ ਕੇਤਾ। ਚਾਕਰੀਆਂ ਚੰਗਿਆਈਆਂ, ਅਵਰ ਸਿਆਣਪ ਕੇਤਾ, ਨਾਨਕ ਨਾਮ ਸੰਭਾਲ ਤੂੰ, ਬੱਦਾ ਛੁੱਟ ਹੈ ਜੇਤਾ। ਚਾਕਰੀਆਂ ਚੰਗਿਆਈਆਂ, ਅਵਰ ਸਿਆਣਪ ਕੇਤਾ, ਨਾਨਕ ਨਾਮ ਸੰਭਾਲ ਤੂੰ, ਬੱਦਾ ਛੁੱਟ ਹੈ ਜੇਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸੂਬ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦਾ ਇੱਕ ਪਾਵਨ ਪਵਿੱਤਰ ਹੁਕਮਨਾਮਾ ਸਾਡੇ ਸਿੱਖ ਇਤਿਹਾਸ ਵਿੱਚ ਬਹੁਤ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਜਿਹੜਾ ਆਪਾਂ ਹੁਕਮਨਾਮਾ ਸਰਵਣ ਕੀਤਾ ਨਾ, ਸਾਡੇ ਸਿੱਖ ਇਤਿਹਾਸ ਵਿੱਚ ਇਹਦੀ ਬਹੁਤ ਵੱਡੀ ਚਰਚਾ ਹੈ। ਕਾਰਨ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਸਾਰ ਦੇ ਜੀਵਾਂ ਨੂੰ ਤਾਰਦੇ ਤਾਰਦੇ ਇੱਕ ਤਲੰਬਾ ਸ਼ਹਿਰ ਹੈ, ਉਸ ਤਲੰਬੇ ਸ਼ਹਿਰ ਵਿੱਚ ਪਹੁੰਚੇ ਹਨ ਔਰ ਉੱਥੇ ਇੱਕ ਅਖੌਤੀ ਧਾਰਮਿਕ ਮਨੁੱਖ ਅਖੌਤੀ ਤੋਂ ਭਾਵ ਹੈ ਵੀ ਪ੍ਰਗਟੀਕਰ ਧਾਰਮਿਕ ਨਹੀਂ, ਲੋਕਾਂ ਦੇ ਵਿੱਚ ਉਹ ਆਪਣੇ ਆਪ ਨੂੰ ਧਾਰਮਿਕ ਮਨੁੱਖ ਸ਼ੋਅ ਕਰਦਾ ਹੈ। ਯਾਦ ਰੱਖਣਾ, ਧਾਰਮਿਕ ਬਣਨਾ ਕੁਝ ਹੋਰ ਹੈ, ਲੇਕਿਨ ਆਪਣੇ ਆਪ ਨੂੰ ਧਾਰਮਿਕ ਸ਼ੋਅ ਕਰਨਾ ਇਹ ਹੋਰ ਚੀਜ਼ ਹੈ। ਮਾਫ਼ੀ ਦੇਣੀ, ਆਪਾਂ ਬਹੁਤ ਸਮਤੇ ਲੋਕਾਂ ਕੋਲ ਸਰਟੀਫਿਕੇਟ ਮੰਗਦੇ ਹਾਂ ਵੀ ਲੋਕੀ ਸਾਨੂੰ ਚੰਗਾ ਕਹਿਣ, ਪਰ ਯਾਦ ਰੱਖਿਆ ਜੇ ਦੁਨੀਆ ਕਿਸੇ ਨੂੰ ਮਾਫ਼ ਨਹੀਂ ਕਰਦੀ। ਉਪਰਾਲਾ ਕਰਿਆ ਕਰੀਏ, ਮੇਰੇ ਸਾਹਮਣੇ ਇੱਕ ਸਾਦੀ ਜੀ ਉਦਾਹਰਨ ਆ ਗਈ ਹੈ। ਆਪਾਂ 2 ਮਹੀਨੇ ਪ੍ਰਦੇਸ਼ ਵਿੱਚ ਜਾਣਾ ਕਿਤੇ ਬਾਹਰਲੇ ਮੁਲਕ ਵਿੱਚ, ਤੇ ਆਪਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਰਦੇ ਹਾਂ ਵੀ ਮੇਰਾ ਟੈਚੀ ਤਿਆਰ ਕਰ ਦਿਓ, ਮੇਰੇ ਕੱਪੜੇ ਤਿਆਰ ਕਰ ਦਿਓ। ਫਿਰ ਆਪਾਂ ਉਹਨੂੰ ਚੈੱਕ ਕਰਦੇ ਹਾਂ, ਜਦਕਿ 2 ਮਹੀਨਿਆਂ ਤੋਂ ਬਾਅਦ ਆਪਾਂ ਮੁੜ ਆਉਣਾ ਹੈ। ਤੇ ਨਿਮਰਤਾ ਸਹਿਤ ਬੇਨਤੀ ਕਰਾਂ ਮੇਰੇ ਭੈਣੋ ਤੇ ਭਰਾਓ, ਜਿੱਥੋਂ ਆਪਾਂ ਮੁੜ ਕੇ ਨਹੀਂ ਆਉਣਾ ਉਹਦਾ ਪ੍ਰਬੰਧ ਵੀ ਕਰਿਆ ਕਰੀਏ। 2 ਮਹੀਨੇ ਪ੍ਰਦੇਸ਼ ਵਿੱਚ ਜਾਣਾ ਤੇ ਆਪਾਂ ਕਹਿੰਦੇ ਵੀ ਮੈਨੂੰ ਇੰਨੀਆਂ ਕਮੀਜ਼ਾਂ ਚਾਹੀਦੀਆਂ ਨੇ, ਇੰਨੇ ਪਜਾਮੇ ਚਾਹੀਦੇ ਨੇ, ਇੰਨੀਆਂ ਬਨੈਣਾਂ ਚਾਹੀਦੀਆਂ ਨੇ, ਤੇ 2 ਮਹੀਨੇ ਦਾ ਟਾਈਮ ਹੀ ਕੋਈ ਨਹੀਂ। ਪਰ ਨਿਮਰਤਾ ਸਹਿਤ ਬੇਨਤੀ ਕਰਾਂ, ਆਪਾਂ ਜਿੱਥੇ ਬੈਠੇ ਆ ਨਾ, ਇਹਨੂੰ ਸਰਾਂ ਆਖਿਆ ਬਜ਼ੁਰਗਾਂ ਨੇ, ਸਰਾਂ। ਸਰਾਂ ਵਿੱਚ ਮੁਸਾਫ਼ਰ ਆਉਂਦੇ ਨੇ, ਕੋਈ 2 ਦਿਨ ਕੱਟ ਕੇ ਚਲੇ ਗਏ, ਕੋਈ 4 ਦਿਨ ਚੱਲ ਕੇ ਕੱਟ ਕੇ ਚਲੇ ਗਏ। ਜਿਹੜੀ ਸਰਾਂ ਹੈ ਉਹ ਸਾਡੀ ਮਲਕੀਅਤ ਨਹੀਂ। ਇਸੇ ਪ੍ਰਕਾਰ ਆਪਾਂ ਜਿੰਨੇ ਜੀਵ ਹਾਂ, ਆਪਾਂ ਸਰਾਂ ਵਿੱਚ ਬੈਠੇ ਹਾਂ, ਲੇਕਿਨ ਸਰਾਂ ਦਾ ਕਬਜ਼ਾ ਨਹੀਂ ਛੱਡਦੇ, ਤੇ ਜਿੱਥੇ ਆਪਾਂ ਪ੍ਰਦੇਵ ਜਾਣਾ ਉਹਦਾ ਪ੍ਰਬੰਧ ਹੀ ਨਹੀਂ ਕਰਦੇ। ਉਪਰਾਲਾ ਕਰੀਏ ਵੀ ਜਿੱਥੇ ਸਾਡਾ ਪੱਕਾ ਘਰ ਹੈ ਨਾ, ਉਹਦੇ ਵਾਸਤੇ ਵੀ ਸਾਨੂੰ ਪ੍ਰਬੰਧ ਕਰਨਾ ਚਾਹੀਦਾ। ਇਹ ਸੁਭਾਵਿਕ ਵਿੱਚੋਂ ਗੱਲ ਆ ਗਈ। ਉਸ ਤਲੰਬੇ ਦੇ ਇਲਾਕੇ ਦੇ ਵਿੱਚ ਇੱਕ ਮਨੁੱਖ ਆਰਥਿਕ ਤੌਰ ਤੇ, ਜਿਹਨੂੰ ਆਪਾਂ ਇਕਨੋਮੀਕਲੀ ਕਹਿੰਦੇ ਨੇ, ਉਹ ਬੜਾ ਤਕੜਾ ਹੈ। ਧਾਰਮਿਕ ਹੈ ਨਹੀਂ, ਲੇਕਿਨ ਲੋਕਾਂ ਵਿੱਚ ਆਪਣੇ ਆਪ ਨੂੰ ਧਾਰਮਿਕ ਸ਼ੋਅ ਕਰਦਾ ਹੈ। ਯਾਦ ਰੱਖਣਾ, ਜਿਹੜਾ ਠੱਗ ਹੈ ਨਾ, ਉਹਦਾ ਕੋਈ ਅਸੂਲ ਨਹੀਂ। ਮੈਂ ਜ਼ਿੰਦਗੀ ਘਟਨਾ ਵੇਖੀ, ਜਿਨ੍ਹਾਂ ਨੂੰ ਆਪਾਂ ਗਲਤ ਕਹੇ ਨੇ ਉਹਨਾਂ ਦੇ ਅਸੂਲ ਨੇ, ਪਰ ਠੱਗ ਦਾ ਕੋਈ ਅਸੂਲ ਨਹੀਂ। ਇਹ ਸੁਭਾਵਿਕ ਹੁਣ ਜ਼ਿੰਦਗੀ ਦੀ ਘਟਨਾ ਇੱਕ ਨਿੱਕੀ ਜਿਹੀ ਚੇਤੇ ਆ ਗਈ। ਤੁਸੀਂ ਕਹਿਣੇ ਵੀ ਗਿਆਨੀ ਜੀ ਟਾਈਮ ਪਾਸ ਕਰਦੇ ਨੇ। 60 ਜੀਵੀ ਪਿੰਡ ਹੈ ਰਾਜਸਥਾਨ ਚ, ਕੋ 45 ਸਾਲ ਪੁਰਾਣੀ ਗੱਲ ਹੈ। ਉਸ ਨਗਰ ਦਾ ਮਨੁੱਖ ਹੈ ਤੇ ਮੈਨੂੰ ਕਹਿੰਦਾ, ਗਿਆਨੀ ਸਾਡੇ ਪਿੰਡ ਕਥਾ ਕਰੋ। ਨਾਲ ਮੇਰੇ 2 ਵਿਦਿਆਰਥੀ ਸਨ, ਮੈਨੂੰ ਲੈ ਗਿਆ। ਲੇਕਿਨ ਸ਼ਰਾਬ ਦੀ ਬਾਣ ਉਹਨੂੰ ਇੰਨੀ ਮਾੜੀ ਸੀ ਕਿ ਉਹ ਛੱਡ ਨਹੀਂ ਸੀ ਸਕਦਾ। ਉਹਨੇ ਗੁਰਦੁਆਰੇ ਸਾਹਿਬ ਦੇ ਬਾਹਰਲੇ ਦਰਵਾਜ਼ੇ ਦੇ ਅੱਗੇ ਬੈਠੇ ਰਹਿਣਾ ਤੇ ਮੈਂ ਕਥਾ ਕਰਕੇ ਨਿਕਲਿਆ ਤੇ ਮੈਂ ਕਿਹਾ, ਗੁਰਮੁਖਾ ਤੂੰ ਮੈਨੂੰ ਲੈ ਕੇ ਆਇਆ ਤੇ ਤੂੰ ਅੰਦਰ ਦਰਬਾਰ ਵਿੱਚ ਆਉਂਦਾ ਨਹੀਂ। ਕਹਿੰਦਾ, ਗਿਆਨੀ ਜੀ ਮੈਂ ਸ਼ਰਾਬ ਪੀਣਾ ਤੇ ਮੈਂ ਚਾਹੁੰਦਾ ਵੀ ਮੈਂ ਅੰਦਰ ਨਾ ਜਾਵਾਂ। ਇਹ ਗੱਲ ਤੁਹਾਨੂੰ ਸਧਾਰਨ ਜਾਪੇਗੀ, ਪਰ ਮੈਨੂੰ ਵੱਡੀ ਜਾਪੀ ਹੈ। ਉਹ ਸ਼ਰਾਬੀ ਹੈ, ਉਹਦੇ ਚ ਕਮਜ਼ੋਰੀ, ਪਰ ਉਹਦੇ ਅੰਦਰ ਭੈ। ਆਪਾਂ ਸ਼ਰਾਬ ਹੀ ਨਹੀਂ ਪੀਂਦੇ, ਪਰ ਆਪਾਂ ਭੈ ਨਹੀਂ ਰੱਖਦੇ। ਮੈਂ ਉਹਦੀ ਸਪੋਰਟ ਨਹੀਂ ਜੇ ਕਰ ਰਿਹਾ, ਇਹਨਾਂ ਕਿਹਾ ਜੀ ਮੈਂ ਉਹਦੀ ਮਦਦ ਕਰਨੇ ਆ ਜਾਂ ਮੈਂ ਉਹਦੇ ਪੱਖ ਵਿੱਚ ਹਾਂ। ਲੇਕਿਨ ਉਹਨੇ ਆਪਣੇ ਆਪ ਨੂੰ ਗਲਤ ਮਹਿਸੂਸ ਕੀਤਾ ਹੈ। ਆਪਾਂ ਗਲਤੀਆਂ ਕਰਕੇ ਵੀ ਆਪਣੇ ਆਪ ਨੂੰ ਗਲਤ ਨਹੀਂ ਕਹਿੰਦੇ, ਗਲਤੀਆਂ ਕਰਕੇ ਵੀ। ਉਹਨੇ ਲੋਕਾਂ ਨੂੰ ਠੱਗਣ ਵਾਸਤੇ ਇੱਕ ਨਿੱਕਾ ਜਿਹਾ ਮੰਦਿਰ ਬਣਾਇਆ, ਇੱਕ ਮਸੀਤ ਬਣਾਈ ਹੈ। ਜੇ ਮੁਸਲਮਾਨ ਵੀਰ ਆਉਂਦੇ ਤੇ ਉਹਨਾਂ ਨੂੰ ਮਸੀਤ ਵਿੱਚ ਲਿਜਾ ਕੇ ਰਾਤ ਨੂੰ ਕਤਲ ਕਰਕੇ ਉਹਨਾਂ ਦਾ ਮਾਲ ਮੱਤਾ ਲੁੱਟ ਲੈਂਦਾ। ਜੇ ਕੋਈ ਹਿੰਦੂ ਵੀਰ ਆਉਂਦਾ ਤੇ ਉਹਨੂੰ ਮੰਦਿਰ ਵਿੱਚ ਲਿਜਾ ਕਰਕੇ ਤੇ ਰਾਤ ਨੂੰ ਰੋਟੀ ਪਾਣੀ ਖਵਾ ਕੇ ਤੇ ਮਾਰ ਕਰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਕਰਮੀ ਸੰਸਾਰ ਨੂੰ ਤਾਰਨਾ, ਕਹਿੰਦੇ ਭਾਈ ਮਰਦਾਨਿਆਂ ਤੇ ਖਾਸ ਥਾਂ ਤੇ ਲੈ ਕੇ ਚੱਲਦੇ ਹਾਂ। ਸਾਡੇ ਇਤਿਹਾਸ ਵਿੱਚ ਕਈ ਥਾਵਾਂ ਤੇ ਰਜਾਦਾ ਕਰਕੇ ਲਿਖਿਆ ਹੈ ਤੇ ਕਈ ਥਾਵਾਂ ਤੇ ਭਾਈ ਮਰਦਾਨਾ ਕਰਕੇ ਲਿਖਿਆ, ਇਹ ਵਖਰੇਵਾਂ ਇਤਿਹਾਸ ਦੇ ਪੰਨਿਆਂ ਵਿੱਚ ਆਮ ਕਰਕੇ ਆਪਾਂ ਬਹੁਤੀ ਪ੍ਰਚਲਿਤ ਕਹਿੰਦੇ ਵੀ ਭਾਈ ਮਰਦਾਨਾ ਗੁਰਦੇਵ ਦੇ ਨਾਲ ਸੀ। ਲੇਕਿਨ ਮੈਂ ਕੁਝ ਗ੍ਰੰਥਾਂ 'ਚ ਇਹ ਵੀ ਪੜ੍ਹਿਆ ਹੈ ਕਿ ਭਾਈ ਰਜਾਦਾ ਭਾਈ ਮਰਦਾਨੇ ਦਾ ਬੇਟਾ ਸੀ। ਰਹੋ ਵਿਚਾਰ, ਸਤਿਗੁਰੂ ਪਾਤਸ਼ਾਹ ਦੇ ਚਿਹਰੇ ਦੀ ਲਾਲੀ ਵੇਖ ਕੇ ਮਨ ਵਿੱਚ ਵਿਚਾਰ ਕੀਤੀ ਵੀ ਇਹ ਕੋਈ ਚੰਗੀ ਸਾਮੀ ਹੈ। ਯਾਦ ਰੱਖਣਾ, ਭਾਈ ਸਾਹਿਬ ਭਾਈ ਗੁਰਦਾਸ ਨੇ 12 ਵਿੱਚ ਇੱਕ ਪੰਕਤੀ ਲਿਖੀ, ਕਹਿੰਦੇ ਧਨ ਧਰਤੀ ਵਿੱਚ ਦੱਬੀਏ ਮਸਤਕ ਪਰਵਾਣੇ। ਇਹਦਾ ਅਰਥ ਕੀ ਹੈ? ਕਹਿੰਦੇ ਕਿ ਅਮੀਰ ਬੰਦੇ ਨੇ, ਹੁਣ ਤਾਂ ਆਪਣੇ ਕੋਲ ਬੈਂਕਾਂ ਨੇ, ਸਾਧਨ ਨੇ, ਪੁਰਾਣੇ ਜ਼ਮਾਨੇ ਚ ਲੋਕ ਸ਼ਾਹੂਕਾਰਾਂ ਕੋਲ ਜਮ੍ਹਾਂ ਕਰਦੇ ਤੇ ਕਈ ਲੋਕ ਭਾਂਡੇ ਵਿੱਚ ਪੈਸੇ ਪਾ ਕੇ ਦੱਬ ਦਿੰਦੇ ਸਨ। ਤੁਸੀਂ ਕਹਿਣਾ ਵੀ ਗਿਆਨੀ ਜੀ ਪਹੁੰਚੋ ਕਿ ਟਾਈਮ ਪਾਸ ਕਰਦੇ, ਮੇਰੇ ਪਿੰਡ ਦੀ ਘਟਨਾ, ਇਹ ਗਰੀਬ ਬੰਦੇ ਨੇ ਮੱਝ ਵੇਚੀ, ਮੇਰੇ ਆਪਣੇ ਗੁਆਂਢ ਦੀ ਗੱਲ ਹੈ, ਗਰੀਬ ਘਰ ਸੀ, ਉਹਨੇ ਪੈਸੇ ਦੱਬ ਲਏ ਤੇ ਗੁਰਮੁਖੋ ਕੁਝ ਸਮੇਂ ਤੋਂ ਬਾਅਦ ਜਦੋਂ ਉਹਦੇ ਪੈਸਿਆਂ ਨੂੰ ਸਿਉਂਕ ਲੱਗੀ ਤੇ ਭੁੱਬਾਂ ਮਾਰ ਕੇ ਬੰਦਾ ਰੋਵੇ। ਇਹ ਮੇਰੇ ਭੂਰੇ ਕੋਨੇ ਦੀ ਘਟਨਾ ਜੀ। ਰਹੋ ਵਿਚਾਰ, ਜਿਹੜਾ ਅਮੀਰ ਬੰਦਾ, ਇਹ ਭਾਈ ਗੁਰਦਾਸ ਕਹਿੰਦੇ ਵੀ ਅਮੀਰ ਬੰਦੇ ਦਾ ਜਿਹੜਾ ਧਨ ਹੈ ਨਾ, ਉਹ ਭਾਵੇਂ ਦੱਬਿਆ ਪਰ ਮੱਥੇ ਦੀ ਡਿਲਕ ਦੱਸਦੀ ਵੀ ਇਹਦੇ ਕੋਲ 4 ਪੈਸੇ ਹੈ। ਧਨ ਧਰਤੀ ਵਿੱਚ ਦੱਬੀਏ ਮਸਤਕ ਪਰਵਾਣੇ, ਮੱਥੇ ਤੋਂ ਪਤਾ ਚੱਲਦਾ। ਤੇ ਗੁਰੂ ਨਾਨਕ ਪਾਤਸ਼ਾਹ ਕੋਲ ਜਿਹੜਾ ਧਨ, ਉਹਦਾ ਬਰਾਬਰ ਧਨ ਹੈ ਹੀ ਕੋਈ ਨਹੀਂ। ਆਪਣੇ ਕੋਲ ਤਾਂ ਡਾਲਰ ਤੇ ਪਾਉਣ ਨੇ ਨਾ, ਲੇਕਿਨ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਵੱਡਾ ਧਨ ਹੈ, ਨਾਮ ਧਨ। ਉਹ ਆਪਣੇ ਨੌਕਰਾਂ ਚਾਕਰਾਂ ਨੂੰ ਕਹਿਣ ਲੱਗਾ ਵੀ ਚੰਗੀ ਮਾਲਦਾਰ ਸਾਮੀ ਆਈ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਆਪੋ ਆਪਣੇ ਆਸਣਾਂ ਤੇ ਸਵਾਏ ਮਾਨ ਨੇ। ਹੁਣ ਕਾਹਲਾ ਪੈ ਗਿਆ, ਅੱਧੀ ਰਾਤ ਦੇ ਟਾਈਮ ਹੋਇਆ, ਕਹਿੰਦਾ ਤੁਸੀਂ ਸੌਂਦੇ ਨਹੀਂ? ਲੋਹਾ ਗਰਮ ਹੋਇਆ ਤੇ ਭਾਈ ਮਰਦਾਨੇ ਨੇ ਬੜੀ ਸੋਹਣੀ ਸੱਟ ਮਾਰੀ, ਕਹਿਣ ਲੱਗਾ ਮਿੱਤਰਾ, ਜਿਹਨੂੰ ਤੂੰ ਸੌਣ ਲਈ ਕਹਿੰਦਾ ਸੁੱਤਿਆਂ ਨੂੰ ਜਗਾਉਣ ਲਈ ਆਇਆ ਈ। ਠੱਗ ਸੱਜਣ ਠੱਗ ਨੇ ਆਖਿਆ ਤੁਸੀਂ ਸੌਣਾ ਨਹੀਂ, ਭਾਈ ਮਰਦਾਨਾ ਵੀ ਜਾਗਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਤਾਂ ਸੌਂਦੇ ਨਹੀਂ, ਕਿਉਂਕਿ ਆਪਾਂ ਬਾਣੀ ਚ ਪੜ੍ਹਦੇ ਸਤਿਗੁਰ ਜਾਗਤਾ ਹੈ ਦਿਓ। ਆੜਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਆਪਾਂ ਸਿੱਖ ਹਾਂ ਨਾ, ਇਹ ਵੀ ਜਾਗਦਾ ਆਪਾਂ ਰੋਜ਼ ਵੇਨੇ ਆ ਪਰ ਆਪਾਂ ਮਹਿਸੂਸ ਨਹੀਂ ਕਰਦੇ। ਆਪਾਂ ਖਾਣ 5 ਖੰਡ ਪਾਠੀ ਪਾਠ ਕਰਦੇ ਹਾਂ ਤੇ ਜੇ 2.5 ਘੰਟੇ ਹੋ ਜਾਣ ਤੇ ਆਪਾਂ ਕਹਿੰਦੇ ਮੈਨੂੰ ਤਾਂ ਨੀਂਦ ਬੜੀ ਆਉਂਦੀ ਸੀ, ਮੇਰੇ ਤਾਂ ਗੋਡੇ ਥੱਕ ਗਏ। ਆਪਾਂ ਵਾਰੀ ਵਾਰੀ ਪ੍ਰਸ਼ਾਦਾ ਪਾਣੀ ਛਕਦੇ ਹਾਂ, ਸੌਂਦੇ ਹਾਂ, ਲੇਕਿਨ ਕਦੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਆਖਿਆ ਵੀ ਮੈਂ ਥੱਕ ਗਿਆ? ਇਹ ਨਹੀਂ ਥੱਕਦਾ, ਇਹ ਸਦੀਵੀ ਤੌਰ ਤੇ ਜਾਗਦਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਿੱਤਰਾ, ਜਿਹਨੂੰ ਤੂੰ ਸੌਣ ਲਈ ਕਹਿੰਦਾ ਸੁੱਤਿਆਂ ਨੂੰ ਜਗਾਉਣ ਲਈ ਆਏ ਤੇਰੇ ਕੋਲ। ਧੰਨ ਗੁਰੂ ਨਾਨਕ ਪਾਤਸ਼ਾਹ ਖਿੜਖਿੜਾ ਕੇ ਹੱਸ ਪਏ ਤੇ ਕਹਿਣ ਲੱਗੇ, ਮਰਦਾਨਿਆਂ ਬੜੀ ਟਿਕਾਣੇ ਦੀ ਗੱਲ ਆਖੀ। ਉਹ ਹਜ਼ੂਰ ਨੇ ਇਸ਼ਾਰਾ ਕੀਤਾ, ਅੱਜ ਦਾ ਪਾਵਨ ਪਵਿੱਤਰ ਫਰਮਾਨ ਹਜ਼ੂਰ ਨੇ ਤਲੰਬੇ ਸ਼ਹਿਰ ਜਿਹਨੂੰ ਆਮ ਕਰਕੇ ਆਪਾਂ ਸੱਜਣ ਠੱਗ ਕਹਿੰਦੇ ਉਹਨੂੰ ਸੰਬੋਧਨ ਕਰਕੇ ਚਾਰਨਾ ਕੀਤਾ। ਪਰ ਇਹਦੇ ਨਾਲ ਮੈਂ ਇੱਕ ਹੋਰ ਗੱਲ ਕਹਿੰਦਾ ਹੁੰਦਾ, ਮੈਨੂੰ ਮਾਫੀ ਦੇਣੀ, ਆਪਾਂ ਸੱਜਣ ਠੱਗ ਨੂੰ ਠੱਗ ਕਹਿੰਦੇ ਹਾਂ ਪਰ ਵੇਖੀਏ ਉਹਨੇ ਇੱਕ ਸ਼ਬਦ ਸੁਣਿਆ ਤੇ ਕੰਨਾਂ ਨੂੰ ਫੜ ਕੇ ਤੋਬਾ ਕੀਤੀ ਵੀ ਮਹਾਰਾਜ ਮੈਂ ਅੱਗੇ ਗੁਨਾਹ ਨਹੀਂ ਕਰਦਾ। ਆਪਾਂ ਹਜ਼ਾਰਾਂ ਵੇਲਾ ਸ਼ਬਦ ਪੜ੍ਹੇ, ਆਪਾਂ ਸੁਣੇ ਪਰ ਆਪਾਂ ਅਮਲ ਨਹੀਂ ਜੇ ਕੀਤਾ। ਜਿਹਨੂੰ ਆਪਾਂ ਸੱਜਣ ਠੱਗ ਕਹਿੰਦੇ ਨੇ ਮਾਫੀ ਦੇਣੀ, ਆਪਾਂ ਉਹਦੇ ਵਰਗੇ ਨਹੀਂ, ਅਸੀਂ ਉਹਦੇ ਨਾਲ ਬਹੁਤ ਥੱਲੇ ਹਾਂ। ਉਹਨੇ ਇੱਕ ਸ਼ਬਦ ਸੁਣਿਆ ਤੇ ਤੋਬਾ ਕੀਤੀ। ਆਪਾਂ ਹਜ਼ਾਰਾਂ ਸ਼ਬਦ ਸੁਣੇ, ਹਜ਼ਾਰਾਂ ਪੜ੍ਹੇ, ਪਰ ਦਾ ਲੱਗਦਾ ਤੇ ਲਾ ਲੈਂਦੇ ਹਾਂ, ਦਾ ਲੱਗਦਾ ਤਾਂ ਲਾ ਲੈਂਦੇ ਹਾਂ। ਮੈਂ ਕਹਿੰਦਾ ਸੱਜਣਾ, ਤੂੰ ਸਾਡੇ ਨੂੰ ਲੱਖਾਂ ਗੁਣਾਂ ਚੰਗਾ ਹੈ, ਤੂੰ ਗੁਰੂ ਦਾ ਇੱਕ ਸ਼ਬਦ ਸੁਣਿਆ ਤੇ ਸੁਧਰ ਗਏ। ਅਸੀਂ ਲੱਖਾਂ ਵੇਰਾਂ ਪੜ੍ਹੇ, ਲੱਖਾਂ ਵੇਰੇ ਸੁਣੇ, ਪਰ ਅਸੀਂ ਸੁਧਰਦੇ ਨਹੀਂ। ਬਾਬਾ ਨਾਨਕ ਸਾਡੇ ਤੇ ਵੀ ਕਿਰਪਾ ਕਰ। ਹਜ਼ੂਰ ਉਹਨੂੰ ਕੀ ਸੰਬੋਧਨ ਕਰਦੇ ਨੇ, ਸਰਵਣ ਕਰੋ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਘਰ ਸੇਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਜਿਹੜੇ ਰਾਗੀ ਸਿੰਘ ਸਾਡੇ ਵੀਰ ਨੇ, ਉਹਨਾਂ ਨੂੰ ਸੇਧ ਕਰਦਿਆਂ ਕਹਿੰਦੇ ਭਾਈ ਉਹਨੂੰ ਛੇਵੇਂ ਘਰ ਸੁਰਤਾਲ ਵਿੱਚ ਇਹਦਾ ਕੀਰਤਨ ਕਰਨਾ। ਇਹ ਰਾਗ ਦੀ ਸੁਰਤਾਲ ਹੈ, ਇਹਨੂੰ ਕਹਿੰਦੇ ਸੁਰਤਾਲ। ਇੱਕ ਅਦਵੈਤ ਰੂਪੀ ਬ੍ਰਹਮ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਨੋਟ ਕਰਨਾ, ਜਿੰਨੀ ਇਹ ਬਾਣੀ ਗੁਰਮੁਖ ਅੱਖਰਾਂ ਦੇ ਵਿੱਚ ਹੈ, ਲੇਕਿਨ ਜਦੋਂ ਇੱਕ ਓਂਕਾਰ ਦੀ ਗੱਲ ਆਉਂਦੀ ਤੇ ਉੱਥੇ ਅੰਕ ਲੱਗਾ, ਅੱਖਰ ਨਹੀਂ। ਇੱਕ ਓਂਕਾਰ, ਅੰਕ ਕਿਉਂ ਲੱਗਾ? ਈੜੀ ਨੂੰ ਸਿਆਰੀ ਤੇ ਕੱਕਾ ਇੱਕ ਹੋ ਸਕਦਾ ਹੈ, ਕੱਕਾ ਵਿੱਚੋਂ ਕੱਢੀਏ ਤੇ ਇੱਕ ਨਹੀਂ ਬਣਨਾ, ਈੜੀ ਕੱਢੀਏ ਤੇ ਇੱਕ ਨਹੀਂ ਬਣਨਾ। ਲੇਕਿਨ ਜਿਹੜਾ ਇੱਕ ਅੰਕ ਦਾ ਏਕਾ ਹੈ ਨਾ, ਇੱਕ ਅੰਕ ਏਕਾ, ਇਹ ਵੱਡਾ ਵੀ ਹੋਵੇ ਇਹ ਛੋਟਾ ਵੀ ਹੋਵੇ ਦੀ ਤਾਕਤ ਨਹੀਂ ਘਟਦੀ। ਵੀ ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ, ਲੇਕਿਨ ਸੱਚੇ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਪ੍ਰਸਾਦ ਤੋਂ ਭਾਵ ਕਿਰਪਾ। ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਔਰ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਉੱਜਲ ਕਹਿਹਾ ਚਿਲਕਣਾ, ਘੋਟ ਮਕਾਲੜੀ ਮਸ।
ਸਮੇਂ ਦੇ ਨਾਲ ਨਾਲ ਗੁਰਮੁਖੋ ਕਈ ਚੀਜ਼ਾਂ ਬਦਲ ਗਈਆਂ। ਅੱਗੇ ਆਪਣੇ ਘਰ ਆਮ ਪ੍ਰਾਹੁਣੇ ਆਉਂਦੇ ਸਨ, ਹੁਣ ਤਾਂ ਸਟੀਲ ਪ੍ਰਧਾਨ ਹੋ ਗਈ ਹੈ ਨਾ, ਤੇ ਵਿਸ਼ੇਸ਼ ਕਰਕੇ ਪ੍ਰਾਹੁਣਿਆਂ ਨੂੰ ਕੈ ਦੇ ਥਾਲ ਵਿੱਚ ਤੇ ਕਹਿ ਦੇ ਕੌਲ ਤੇ ਛੰਨੇ ਚ ਆਪਾਂ ਜਲ ਪਾਣੀ ਛਕਾਉਂਦੇ ਸਾਂ, ਪ੍ਰਸ਼ਾਦਾ ਪਾਣੀ ਛਕਾਉਂਦੇ ਸਾਂ, ਕਹਿ ਦੇ ਉਹਨੂੰ ਛੰਨਾ ਕਹਿ ਲਓ, ਉਹਦੇ ਚ ਆਪਾਂ ਦਾਲ ਭਾਜੀ ਪਾਉਂਦੇ ਸਨ, ਪਰ ਹੁਣ ਸਟੀਲ ਪ੍ਰਧਾਨ ਹੋ ਗਈ। ਉਹ ਜ਼ਮਾਨੇ ਵਿੱਚ ਉੱਜਲ ਜਿਹੜਾ ਕਹਿਆ ਸੀ ਇਹ ਬੜਾ ਪ੍ਰਚਲਿਤ ਸੀ, ਤੇ ਸਤਿਗੁਰੂ ਪਾਤਸ਼ਾਹ ਨੇ ਉਹਦਾ ਦਿਸ਼ਾਂਤ ਦਿੱਤਾ। ਕਹਿੰਦੇ ਸੱਜਣਾ, ਜਿਹੜਾ ਕਹਿੰਦਾ ਭਾਂਡਾ ਨਾ, ਉਹ ਚਮਕਦਾ ਬੜਾ ਹੈ, ਬੜਾ ਸਾਫ ਪ੍ਰਤੀਤ ਹੁੰਦਾ ਹੈ।
ਘੋਟੇ ਮਕਾਲੜੀ ਮਾਸ,
ਉਹਨੂੰ ਗੁਰਮੁਖੋ ਜਿੰਨਾ ਵੀ ਆਪਾਂ ਮਾਂਜ ਲਈਏ, ਉਹਨੂੰ ਮੁੜ ਕੇ ਹੱਥ ਘਸਾ ਕੇ ਵੇਖਣਾ ਜੇ ਤੁਹਾਡੇ ਹੱਥ ਕਾਲੇ ਹੋ ਜਾਣਗੇ। ਕਹਿੰਦੇ ਕਹਿੰਦਾ ਭਾਂਡਾ ਵੇਖਣ ਨੂੰ ਬੜਾ ਚਮਕਦਾ ਹੈ, ਲੇਕਿਨ ਜਦੋਂ ਉਹਨੂੰ ਰਗੜਾਂਗੇ ਨਾ, ਉਦੋਂ ਚੋਂ ਕਾਲੀ ਸਿਆਹੀ ਨਿਕਲਦੀ ਹੈ।
ਧੋਤਿਆ ਝੂਠ ਨਾ ਉਤਰ,
ਕੇਵਲ ਤੇ ਕੇਵਲ ਸੱਜਣਾ ਧੋਣ ਨਾਲ ਝੂਠ ਨਹੀਂ ਲਹਿੰਦੀ। ਵੀ ਭਲੇ ਭਾਂਡੇ ਧੋਈ ਚਲੀਏ ਤੇ ਕਹਿੰਦੇ ਧੋਤਿਆਂ ਝੂਠ ਨਹੀਂ ਉਤਰੀ, ਨਹੀਂ ਉਤਰਦੇ।
ਜੇ ਸੌ ਧੋਵਾ ਤਿਸ,
ਇੱਕ ਵੇਰਾ ਨੀ ਦੋ ਵੇਰਾ ਨੀ, ਭਾਵੇਂ ਸੌ ਵੇਰਾ ਕਹਿੰਦੇ ਭਾਂਡੇ ਨੂੰ ਧੋ ਲਈਏ, ਪਰ ਜਦੋਂ ਵੀ ਰਗੜੋਗੇ ਤੇ ਗੁਰਮੁਖੋ ਹੱਥ ਕਾਲੇ ਹੋ ਜਾਣਗੇ। ਇਸੇ ਪ੍ਰਕਾਰ ਆਪਾਂ ਕੇਵਲ ਤੇ ਕੇਵਲ ਨਹਾਉਣ ਤੱਕ ਸੀਮਤ, ਇੱਥੇ ਨਹਾਉਣ ਨੂੰ ਕਣੈਮ ਨਹੀਂ ਜੇ ਕੀਤਾ, ਕਿਉਂਕਿ ਆਪਣੇ ਤੋਂ ਗੁਰੂ ਨੇ ਹਦਾਇਤ ਕੀਤੀ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਇਸ਼ਨਾਨ ਕਰਨ ਦਾ ਤੂੰ ਸੁਚੇਤ ਹੋ ਜਾਏਗਾ, ਸਾਵਧਾਨ ਹੋ ਜਾਏਗਾ, ਤਾਂ ਇਸ਼ਨਾਨ ਕਰਦੇ ਹਾਂ। ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਇਸ ਪ੍ਰਕਾਰ ਆਪਾਂ ਜੋ ਗੁਰਬਾਣੀ ਦੀ ਵਿਚਾਰ ਕਰਦੇ ਤੇ ਉੱਥੇ ਇੱਕ ਟੌਪਿਕ ਨੂੰ ਲੈ ਕੇ ਗੁਰਦੇਵ ਗੱਲ ਕਰਦੇ ਹਨ। ਕਹਿੰਦੇ ਭਾਈੜਾ ਕਹਿੰਦਾ ਭਾਂਡਾ ਬੜਾ ਸੋਹਣਾ ਚਮਕਦਾ, ਉਹਨੂੰ ਸੌ ਵੇਰਾਂ ਵੀ ਧੋ ਲਈਏ ਨਾ, ਤੇ ਉਹਦੇ ਅੰਦਰੋਂ ਕਾਲਖ ਨਹੀਂ ਜਾਂਦੇ।
ਸੱਜਣ ਸੇਈ ਨਾਲ ਮੈਂ
ਕਹਿੰਦੇ, ਸੱਜਣ ਕਹਿੰਦੇ ਨੇ, ਆਪਾਂ ਮਿੱਤਰ ਕਹਿ ਦਿੰਦੇ ਹਾਂ, ਇਹ ਆਮ ਸਾਡੀ ਬੋਲੀ ਦਾ ਪ੍ਰਚਲਿਤ ਲਫ਼ਜ਼ ਹੈ। ਕਹਿੰਦੇ ਅਸਲੀ ਮਿੱਤਰ ਉਹ ਹੈ
ਚੱਲਦਿਆਂ ਨਾਲ ਚਲਾਨਾ,
ਕਿਉਂਕਿ ਉਸ ਮਨੁੱਖ ਨੇ, ਉਹਦਾ ਮਨੁੱਖ ਦਾ ਨਾਂ ਸੱਜਣ ਸੀ, ਕਹਿਣ ਲੱਗੇ ਨਾਂ ਤਾਂ ਸੱਜਣ ਰਖਾਇਆ ਹੈ, ਲੇਕਿਨ ਅਸਲੀ ਸੱਜਣ ਅਸਲੀ ਮਿੱਤਰ ਉਹ ਨੇ ਜਿਹੜੇ ਨਾਲ ਚੱਲਣ ਹਰ ਮੌਕੇ, ਦੁੱਖ ਸੁੱਖ ਵਿੱਚ ਸਾਥ ਦੇਣ,
ਜਿੱਥੇ ਲੇਖਾ ਮੰਗੀਐ,
ਜਿੱਥੇ ਵੀ ਕੋਈ ਹਿਸਾਬ ਕਿਤਾਬ ਮੰਗਦਾ ਹੈ,
ਤਿੱਥੇ ਖੜੇ ਦਿਸਾਨ,
ਉਹ ਭਾਈ ਉਹਦੀ ਮਦਦ ਕਰਨ। ਤੇ ਬਾਣੀ ਵਿੱਚ ਇਸ ਤੱਕ ਲਿਖਿਆ, ਨਾਮ ਧਰੀਕ ਝੂਠੇ ਸਭ ਸਾਕ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ, ਭਲਿਆ ਤੂੰ ਤਾਂ ਸੱਜਣਾ ਦੀ ਗੱਲ ਕਰਦਾ ਨਾ, ਲੇਕਿਨ ਜਿਹੜਾ ਤੇਰਾ ਖੂਨ ਦਾ ਰਿਸ਼ਤਾ ਨਾ, ਉਹ ਵੀ ਕੇਵਲ ਤੇ ਕੇਵਲ ਨਾਮ ਤਰੀਕ ਹੈ ਤੇ ਝੂਠਾ ਹੀ। ਗੁਰਬਾਣੀ ਚ ਇਹਦੀਆਂ ਬੇਅੰਤ ਉਦਾਹਰਨਾਂ ਨੇ, ਗਿਣੀਆਂ ਨਹੀਂ ਜਾਂਦੀਆਂ। ਪਾਤਸ਼ਾਹ ਪਾਸੇ ਕਹਿੰਦੇ ਨੇ, ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਂ ਸਿਉਂ, ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੇ। ਜਦੋਂ ਵਿਆਹ ਹੁੰਦਾ ਤੇ ਗੁਰੂ ਕੇ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ, ਸਭੇ ਸਾਵ ਕੁੜਾਵੇ ਡਿੱਠੇ ਤੋਂ ਪੱਲੇ ਤੈੜੇ ਲਾਗੀ। ਜਦੋਂ ਆਨੰਦ ਕਾਰਜ ਹੁੰਦਾ ਨਾ, ਤੇ ਉਹ ਗੁਰੂ ਕੇ ਰਾਗੀ ਸਿੰਘ ਇਹ ਪੱਲਾ ਫੜਾ ਕੇ ਸ਼ਬਦ ਪੜ੍ਹਦੇ ਨੇ, ਸਭੇ ਸਾਵ ਕੁੜਾਵੇ ਡਿੱਠੇ ਤੋ ਪੱਲੇ ਤੈੜੇ ਲਾਗੇ। ਜਿਹੜੀ ਗੁਰੂ ਕੀ ਝੂਰੀ ਚ ਕਹਿੰਦੀ ਵੀ ਸਾਰੇ ਸਾਗ ਝੂਠੇ ਤੇ ਤੂੰ ਸੱਚਾ, ਜਦੋਂ ਉਹ ਵੀ ਮਰ ਗਿਆ ਨਾ, ਤੇ ਉਹ ਆਪਣੇ ਬੱਚੇ ਨੂੰ ਕਹਿੰਦੀ ਵੇਖੋ ਆਪਣੀ ਸਾਂਝ, 30 ਸਾਲ ਵਿਆਹੀ ਰਹੀ, 7 ਨਿਆਣਿਆਂ ਦਾ ਜਨਮ ਹੋਇਆ, ਆਦਮੀ ਚੜ੍ਹਾਈ ਕਰ ਗਿਆ, ਤੇ ਜਦੋਂ ਚੜ੍ਹਾਈ ਕਰਨ ਤੋਂ ਬਾਅਦ 9 ਸਾਲ ਬਾਅਦ ਸੁਪਨੇ ਚ ਪਤੀ ਮਿਲਿਆ ਤੇ ਆਪਣੇ ਪੁੱਤ ਨੂੰ ਕਹਿੰਦੀ ਪੁੱਤਰਾ ਬਾਬਿਆਂ ਨੇ ਪਾਠ ਸਹੀ ਨੂੰ ਕੀਤਾ। ਉਹ ਕਹਿੰਦਾ ਬੇਬੇ ਕਿਵੇਂ, ਕਈ ਤਾਂ ਰਾਤ ਪਿਓ ਬਖਾੜੀ ਦੇ ਗਿਆ, ਜਿਹਦੇ ਘਰ 30 ਸਾਲ ਵਸੀ ਉਹਨੂੰ ਸੁਪਨੇ ਚ ਵੇਖ ਕੇ ਰਾਜੀ ਨੇ, ਸੁਪਨਾ ਤਾਂ ਹੈ ਝੂਠਾ ਨਾ, ਲੇਕਿਨ ਸੁਪਨੇ ਚ ਮਿਲ ਗਿਆ ਤੇ ਡਰ ਆਉਂਦਾ ਵੀ ਲੈ ਨਾ ਜਾਏ ਮੈਂ ਨੀ ਜੀ। ਕਹਿੰਦਾ ਬਾਪੂ ਦੀ ਬਾਣੀ ਹੈ, ਸਭੇ ਸਾਗ ਕੁੜਾਵੇ ਡਿੱਠੇ ਤੋ ਪੱਲੇ ਟੈਂਡੇ ਲਾ ਗਈ, ਪੜਿਆ ਪਰ ਮੁੜ ਕੇ ਘਰ ਕੀ ਬਾਹਰ ਨਾਰ ਬਹੁਤ ਹਿਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਬਾਣੀ ਦੀ ਪੰਕਤੀ, ਨਾਮ ਧਰੀਕ ਝੂਠੇ ਸਭ ਸਾਗ। ਆਪਾਂ ਜਿੰਨੇ ਵੀ ਮਾਈ ਭਾਈ ਬੈਠੇ ਹਾਂ, ਆਪਾਂ ਆਪਣੇ ਪੁੱਤਰਾਂ ਲਈ ਬੱਚਿਆਂ ਲਈ ਇੰਨੇ ਥੱਲੇ ਚਲੇ ਗਏ ਵੀ ਆਪਾਂ ਭਤੀਜਿਆਂ ਨਾਲ ਵੀ ਧੋਖਾ ਕਰਨ ਲੱਗ ਪਿਆ। ਭਤੀਜੇ ਤੇ ਪੁੱਤਰ ਵਿੱਚ ਕੋਈ ਫਰਕ ਨਹੀਂ, ਪਰ ਯਾਦ ਰੱਖਣਾ ਜਿਦਨ ਸਾਡੀ ਮੌਤ ਹੋਈ ਨਾ, ਸਭ ਤੋਂ ਮੋਟੀ ਲੱਕੜ ਉਹਨੇ ਸਾਡੀ ਛਾਤੀ ਤੇ ਰੱਖ ਕੇ ਤੇ ਗੁਰਮੁਖ ਅੱਗ ਲਾਉਣੀ। ਜਿਸ ਬੱਚਿਆਂ ਪੁੱਤ ਵਾਸਤੇ ਆਪਾਂ ਇੰਨੇ ਗੁਨਾਹ ਕਰਦੇ ਪਾਪ ਕਰਦੇ ਹਾਂ, ਉਸ ਪੁੱਤ ਨੇ ਸਾਡੀ ਛਾਤੀ ਤੇ ਖੁੰਡ ਰੱਖ ਕੇ ਤੇ ਅੱਗ ਲਾ ਕੇ ਮੁੜ ਕੇ ਗੇੜਾ ਕਰਨਾ ਵੀ ਬੇਤੇ ਬਾਪੂ ਘੇਰੇ ਚੋਂ ਬਾਹਰ ਨਾ ਨਿਕਲ ਜਾਏ। ਆ ਗੇੜਾ ਕਰਦੇ ਨਾ, ਅੱਗ ਲਾ ਕੇ ਸਿਰਾਣੇ ਵਾਲੇ ਪਾਸੇ ਤੋਂ ਮੁੜ ਗੇੜਾ ਕਰਦੇ ਤੇ ਮੈਨੂੰ ਬੰਦੇ ਵੰਨ ਸੁਵੰਨੇ ਮਿਲਦੇ ਨੇ, ਅਖੇ ਗਿਆਨੀ ਜੀ ਗੇੜਾ ਕਿਉਂ ਕਰਦੇ ਆ? ਮੈਂ ਕਿਹਾ ਮੈਂ ਡਰਦਾ ਵੀ ਉਹਨੇ ਆਪਣੇ ਬੱਚੇ ਨਾਲ ਵਸੀਅਤ ਕਰਾਈ ਹੈ ਤੇ ਉਹਨੇ ਗੇੜਾ ਤਾਂ ਕੱਢਿਆ ਵੀ ਮੁੜ ਕੇ ਵਸੀਅਤ ਕਿਤੇ ਕੈਂਸਲ ਨਾ ਕਰਾ ਦੇ, ਨਿਬੜਿਆ ਕੰਮ ਚੰਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਇਹ ਜਿਹੜੇ ਵੀ ਤੂੰ ਆਪਣਾ ਮਿੱਤਰ ਸਮਝਦਾ ਨਾ, ਇਹ ਝੂਠੇ ਨੇ, ਅਸਲੀ ਮਿੱਤਰ ਉਹ ਹੈ ਜਿਹੜਾ ਪ੍ਰਲੋਕ ਤੱਕ ਤੇਰੇ ਨਾਲ ਜਾਵੇ। ਔਰ ਉਹ ਕੀ ਹੈ? ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ। ਜਦੋਂ ਅਸੀਂ ਇਸ ਰਾਗ ਦੇ ਆਰੰਭ ਨੂੰ ਪੜ੍ਹਦੇ ਹਾਂ, ਇਹ ਸੂਈ ਰਾਗ ਦਾ ਪਹਿਲਾ ਸ਼ਬਦ ਹੈ, ਉਹਦੇ ਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਜਪੋ ਤਾਂ ਏਕੋ ਨਾਮਾ ਅਵਰ ਨਰਾਫਲ ਕਾਮਾ। ਗੁਰਮੁਖੋ ਬਾਕੀ ਜਿੰਨੇ ਕੰਮ ਨੇ ਨਾ, ਇਹ ਤੇਰੇ ਨਿਸਫਲ ਨੇ, ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਜਪਣਾ ਕਰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਅਸਲੀ ਮਿੱਤਰ ਉਹ ਹੈ ਜਿਹੜਾ ਪ੍ਰਲੋਕ ਤੱਕ ਨਾਲ ਜਾਵੇ
ਬਸਰਾਮ
ਦੇ ਕਰਕੇ ਕਿਰਪਾ ਕਰਦੇ ਨੇ ਦੁੱਖ ਸੁੱਖ ਬਣਿਆ ਤੇ ਕਹਿੰਦੇ ਭਾਈ ਮੈਂ ਤਾਂ ਜਿੰਮੇਵਾਰ ਹਾਂ, ਮੈਂ ਇਹਦੀ ਜ਼ਬਾਨ ਦਿੰਦਾ ਹਾਂ। ਹਾਂਜੀ,
ਕੋਠੇ ਮੰਡਪ ਮਾੜੀਆਂ,
ਆਪਾਂ ਆਪਣੀ ਰਹਿਸ਼ ਵਾਸਤੇ ਬੜੇ ਵਧੀਆ ਇਹ ਆਪਣੀ ਪੁਰਾਣੀ ਬੋਲੀ, ਹੁਣ ਤਾਂ ਆਪਾਂ ਕੋਠੀ ਕਹਿਣ ਲੱਗ ਪਏ ਹਾਂ, ਸਮੇਂ ਨਾਲ ਨਾਂ ਬਦਲਦੇ ਰਹਿੰਦੇ ਨੇ। ਉੱਪਰ ਪਏ ਮੀਂਹ ਪਵੇ ਤੇ ਪਾਣੀ ਖਲੋਵੇ ਨਾ ਤੇ ਪਾਣੀ ਥੱਲੇ ਵਗ ਜਾਏ, ਇਸ ਪ੍ਰਕਾਰ ਕੋਠੇ ਵਧੀਆ ਮਕਾਨ ਮਾੜੀਆਂ ਇਤਿਆਦਿਕ ਇਹ ਪੁਰਾਣੇ ਮਹਿਲਾਂ ਦੇ ਵੱਖ ਵੱਖ ਨਾਮ ਹਨ, ਉਹ ਅੱਜ ਬਦਲ ਗਏ।
ਪਾਸਹੋ ਚਿਤ ਵੀ
ਇਹ ਕਹਿੰਦੇ ਭਾਈ ਵੇਖ ਕੇ ਤੇ ਮਨ ਚਾਹੁੰਦਾ ਵੀ ਇਹ ਕੋਠੀ ਮੈਨੂੰ ਮਿਲ ਜਾਏ। ਮੈਂ ਬੜਾ ਹੈਰਾਨ ਹੁੰਦਾ ਕਈ ਗੱਲਾਂ ਤੋਂ, ਜਿਸ ਬੰਦੇ ਨੂੰ ਸਜਾਏ ਮੌਤ ਹੋਵੇ ਨਾ ਉਹਨੂੰ ਆਪਾਂ ਪੰਜਾਬੀ ਬੋਲੀ ਚ ਕਹਿੰਦੇ ਵੀ ਇਹ ਕੋਠੀ ਲੱਗ ਗਿਆ, ਇਹ ਆਪਣਾ ਪੰਜਾਬੀ ਦਾ ਲਫ਼ਜ਼ ਹੈ। ਜਿਹਨੂੰ ਜੱਜ ਸਜਾਏ ਮੌਤ ਦਿੰਦਾ ਨਾ ਵੀ ਉਹਨੂੰ ਫਾਹੇ ਲਾਉਣਾ, ਉਹਨੂੰ ਜਿਹੜੇ ਕਮਰੇ ਚ ਬੰਦ ਕਰਦੇ ਉਹਨੂੰ ਕਹਿੰਦੇ ਨੇ ਕੋਠੀ। ਤੇ ਮੈਂ ਹੈਰਾਨ ਹਾਂ ਵੀ ਜਿਹਨੂੰ ਸਜਾਏ ਮੌਤ ਉਹਨੂੰ ਤਾਂ ਕੋਠੀ ਲਾਇਆ ਤੇ ਆਪਾਂ ਆਪ ਹੀ ਕਹਿੰਦੇ ਮੇਰੀ ਕੋਠੀ ਹੈ, ਆਪ ਹੀ ਕਹਿਣ ਲੱਗ ਪਏ ਹਾਂ। ਕਹਿੰਦੇ ਇਸ ਪ੍ਰਕਾਰ ਇਹ ਮਕਾਨ ਕੋਠੇ ਮੰਡਪ ਮਾੜੀਆਂ ਇਹ ਵੱਖ ਵੱਖ ਵਿਸ਼ੇਸ਼ਣ ਨੇ ਜਿਹੜੇ ਮਨ ਨੂੰ ਚੰਗੇ ਲੱਗਦੇ ਨੇ, ਪਰ ਯਾਦ ਰੱਖੀ
ਢੱਠੀਆ ਕੰਮ ਨਾ ਆਵਨੀ,
ਤੇ ਜਦੋਂ ਇਹ ਮਕਾਨ ਢਹਿ ਗਿਆ ਇਹਨੇ ਕੰਮ ਨਹੀਂ ਆਉਣਾ।
ਵਿੱਚ ਹੋ ਸਖਣੀ ਆਹ,
ਕਿਉਂਕਿ ਇਹ ਮਕਾਨ ਖਾਲੀ ਨੇ ਤੇ ਮਕਾਨਾਂ ਵਾਲੇ ਮਕਾਨਾਂ ਨੂੰ ਛੱਡ ਕੇ ਚਲੇ ਗਏ। ਇਹਦਾ ਅੰਤਰੀਵ ਅਰਥ ਇਹ ਵੀ ਹੈ ਕਿ ਕੋਈ ਗੁਰਮੁਖੋ ਗੋਰਾ ਹੈ, ਕੋਈ ਕਾਲਾ ਹੈ, ਜਿੰਨਾ ਚਿਰ ਪ੍ਰਾਣ ਨੇ ਉਹ ਚੰਗਾ ਲੱਗਦਾ ਹੈ, ਜਦੋਂ ਪ੍ਰਾਣ ਪੰਖੇਰੂ ਹੋ ਗਏ ਸੱਖਣੇ ਹੋ ਗਏ ਤੇ ਉਦੋਂ ਚੰਗੇ ਨਹੀਂ ਜੀ ਲੱਗਣੇ। ਸਾਡੇ ਪਰਿਵਾਰਾਂ ਚ ਮੌਤ ਹੋ ਜਾਂਦੀ ਹੈ ਤੇ ਗੁਰਮੁਖੋ ਬੰਦਾ ਚੜ੍ਹਾਈ ਕਰ ਗਿਆ, ਸੰਸਕਾਰ ਸਵੇਰੇ ਕਰਨਾ ਤੇ ਰਾਤ ਨੂੰ ਉਹਦੇ ਕੋਲ ਕੱਲਾ ਬੰਦਾ ਸੌਣ ਨੂੰ ਤਿਆਰ ਨਹੀਂ, ਮੈਨੂੰ ਡਰ ਜਿਹਾ ਆਉਂਦਾ, ਮੌਤਾਂ ਹੁੰਦੀਆਂ ਨੇ ਨਾ, ਤੇ ਹੁਣ ਸਵੇਰੇ ਸੰਸਕਾਰ ਕਰਨਾ ਰਾਤ ਰੱਖਣਾ ਪਿਆ। ਲੇਕਿਨ ਉਹ ਪਰਿਵਾਰ ਦਾ ਮੈਂਬਰ ਜਿਹੜਾ ਪਿਓ ਸੀ, ਜਿਹੜਾ ਭਰਾ ਸੀ, ਆਪਾਂ ਉਹਦੇ ਕੋਲ ਰਾਤ ਨੂੰ ਲੰਮੇ ਪੈਣ ਨੂੰ ਤਿਆਰ ਨਹੀਂ। ਕਹਿੰਦੇ ਇਸ ਪ੍ਰਕਾਰ ਮਿੱਤਰਾ ਜਿਹੜੇ ਸੋਹਣੇ ਸੋਹਣੇ ਮਕਾਨ ਤੈਨੂੰ ਆਪਣੇ ਵੱਲ ਖਿੱਚਦੇ ਨੇ ਨਾ, ਜਦੋਂ ਖਾਲੀ ਹੋ ਗਏ ਇਹ ਕਿਸੇ ਕੰਮ ਨਹੀਂ, ਕਿਸੇ ਨੂੰ ਚੰਗੇ ਨਹੀਂ ਲੱਗਣੇ।
ਬੱਗਾ ਬੱਗੇ ਕੱਪੜੇ,
ਹਾਂਜੀ,
ਤੀਰਥ ਮੰਜ ਵਸਾਨ।
ਇੱਥੇ ਸਤਿਗੁਰੂ ਪਾਤਸ਼ਾਹ ਨੇ ਦੂਜਾ ਦ੍ਰਿਸ਼ ਅੱਗੇ ਦੂਜਾ ਦ੍ਰਿਸ਼ਟਾਂਤ ਦਿੱਤਾ ਹੈ, ਜਿਹੜੇ ਬਗਲੇ ਨੇ ਨਾ ਉਹਨਾਂ ਦੇ ਚਿੱਟੇ ਚਿੱਟੇ ਖੰਭ ਨੇ ਤੇ ਤੀਰਥਾਂ ਦੇ ਕੰਢਿਆਂ ਦੇ ਉੱਪਰ ਉਹ ਵਸਦੇ ਹਨ।
ਘੋਟ ਘੋਟ ਜੀਆ ਖਾਵਣੇ, ਬੱਗੇ ਨਾ ਕਹੀ ਆਨਾ,
ਕਹਿੰਦੇ ਉਹਨੂੰ ਬਗਲਾ ਤਾਂ ਕਹਿੰਦੇ ਨੇ ਪਰ ਘੁੱਟ ਘੁੱਟ ਕੇ ਟੁੱਟ ਟੁੱਟ ਕੇ ਜੀਆ ਨੂੰ ਖਾਂਦੇ, ਇਹਨੂੰ ਬਗਲਾ ਨਾ ਕਹੋ ਕਿਉਂਕਿ ਰੰਗ ਚਿੱਟਾ ਪਰ ਕੰਮ ਕਾਲੇ ਹਨ। ਗੁਰਮੁਖੋ, ਮੇਰੀ ਸ਼ਾਮ ਨੂੰ ਹਰਿਮੰਦਰ ਸਾਹਿਬ ਡਿਊਟੀ ਸੀ, ਰਾਤ ਨੂੰ ਇੱਕ ਮੁਸਲਮਾਨ ਬਜ਼ੁਰਗ ਦਰਬਾਰ ਸਾਹਿਬ ਆਇਆ, ਤੁਸੀਂ ਆਮ ਨੋਟ ਕਰਨਾ, ਮੁਸਲਮਾਨ ਵੀਰ ਦਰਬਾਰ ਸਾਹਿਬ ਆਉਂਦੇ ਪਰ ਸਿਰ ਨਹੀਂ ਝੁਕਾਉਂਦੇ, ਨੋਟ ਕਰਨਾ ਬੇਸ਼ੱਕ। ਆਪਾਂ ਤਾਂ ਜਿਹੜੀ ਕਬਰ ਮਿਲੀ ਉੱਥੇ ਮੱਥਾ ਟਿਕੀ ਜਾਣੇ, ਐਂ ਕਰੀ ਜਾਂਦੇ ਆ। ਮੈਂ ਬੇਨਤੀ ਕਰਾਂ, ਮੈਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੱਗੇ ਇੱਕੋ ਅਰਦਾਸ ਕਰਦਾ ਹੁੰਦਾ ਪਏ, ਪਾਤਸ਼ਾਹ ਇਹ ਸਿਰ ਤੇਰਾ ਹੈ, ਇਹ ਕੇਵਲ ਤੇ ਕੇਵਲ ਤੇਰੇ ਅੱਗੇ ਝੁਕੇ, ਤੈਨੂੰ ਛੱਡ ਕਿਸੇ ਜਣੇ ਖੜੇ ਦੇ ਅੱਗੇ ਨਾ ਝੁਕੇ। ਇਹ ਵਿੱਚੋਂ ਸੁਭਾਵਿਕ ਗੱਲ ਆ ਗਈ। ਉਹ ਬਜ਼ੁਰਗ ਮੁਸਲਮਾਨ ਲੰਮਾ ਪੈ ਕੇ ਤੇ ਮੱਥਾ ਟੇਕ ਕੇ, ਤੇ ਮੈਂ ਬੜਾ ਅਚਰਜ ਹੈਰਾਨ ਵੀ ਇਹ ਪਹਿਲਾ ਬੰਦਾ ਵੇਖਿਆ। ਤੇ ਮੇਰੇ ਤੋਂ ਬਾਅਦ ਜਿਹੜੀ ਸਮਾਪਤੀ ਦੀ ਡਿਊਟੀ ਸੀ ਉਹ ਕਿਸੇ ਹੋਰ ਸਿੰਘ ਸਾਹਿਬ ਦੀ ਸੀ, ਤੇ ਮੈਂ ਉੱਠਿਆ, ਉਹ ਸੇਵਾਦਾਰਾਂ ਨੇ ਉਹਦੀਆਂ ਬਾਹਾਂ ਮਰੋੜੀਆਂ ਤੇ ਉਹਨੂੰ ਕਾਬੂ ਕਰਕੇ ਬਾਹਰ ਲੈ ਗਏ। ਤੇ ਮੈਂ ਕਿਹਾ ਗੁਰਮੁਖੋ ਅਕਲ ਨੂੰ ਸਿਆਣੇ ਬਣੋ ਵੀ ਇਹ ਬਜ਼ੁਰਗ ਆਦਮੀ ਹੈ, ਤੇ ਮੈਂ ਤਾਂ ਕਦੇ ਮੁਸਲਮਾਨ ਨੂੰ ਮੱਥਾ ਟੇਕਦੇ ਨਹੀਂ ਵੇਖਿਆ, ਤੇ ਇਹਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੱਗੇ ਮੱਥਾ ਟੇਕਿਆ। ਉਹ ਲੰਮੀਆਂ ਬਾਹਾਂ ਕਰਕੇ ਅੱਗੇ ਭਾਨ ਪਿਆ ਸੀ, ਉਹ ਭਾਨ ਖਿੱਚ ਕੇ ਤੇ ਜੇਬ ਚ ਪਾਈ ਹੈ। ਇਹ ਅੱਖੀ ਵੇਖੀ ਘਟਨਾ ਨੀ ਸੁਣੀ, ਦਰਬਾਰ ਸਾਹਿਬ ਜੀ ਮੰਦਰ ਸਾਹਿਬ ਮੇਰੇ ਸਾਹਮਣੇ ਦੀ ਗੱਲ। ਉਹਦੇ ਬਾਬਾ ਜੀ ਅਸੀਂ ਗਿਆਨੀ ਜੀ ਪੈ ਫੜ ਲਏ ਦੇ ਕੋਲੋਂ, ਹੁਣ ਟੇਕਦਾ ਮੱਥਾ ਹੈ, ਤੇ ਖਿੱਚਦਾ ਮਾਇਆ। ਇਸੇ ਪ੍ਰਕਾਰ ਕਹਿੰਦੇ ਬਗਲੇ ਦਾ ਰੰਗ ਚਿੱਟਾ ਹੈ ਲੇਕਿਨ ਵੇਖਣ ਨੂੰ ਰੰਗ ਚਿੱਟਾ ਪਰ ਕਰਤੂਤਾਂ ਕਾਲੀਆਂ ਹਨ। ਬੱਗਾ ਬੱਗੜ ਕੱਪੜੇ, ਜਿਹੜਾ ਬੱਗਾ ਬਗਲਾ ਨਾ ਇਹਦੇ ਚਿੱਟੇ ਖੰਭ ਨੇ ਤੇ ਤੀਰਥਾਂ ਤੇ ਰਹਿੰਦੇ ਨੇ। ਦੋ ਚੀਜ਼ਾਂ ਨੇ, ਇੱਕ ਰਹਿਣ ਵਾਲੀ ਜਗ੍ਹਾ ਤੀਰਥ, ਇੱਕ ਰੰਗ ਚੰਗਾ। ਪਰ ਕੱਲਾ ਤੀਰਥਾਂ ਤੇ ਰਹਿਣ ਕਰਕੇ ਜੇ ਕਰਤੂਤ ਚੰਗੀ ਨਾ ਹੋਈ ਤੇ ਬਾਤ ਨਹੀਂ ਜੇ ਬਣਨੀ।
ਸਿੰਬਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ।
ਅਗਲਾ ਤੀਜਾ ਦ੍ਰਿਸ਼ਟਾਂਤ ਦਿੱਤਾ ਗੁਰੂ ਪਾਤਸ਼ਾਹ ਮਹਾਰਾਜ ਨੇ, ਜਿਹੜਾ ਸਿੰਬਲ ਦਾ ਬੂਟਾ ਹੈ ਉਹ ਗੁਰਮੁਖੋ ਬਹੁਤ ਉੱਚਾ ਹੁੰਦਾ ਹੈ ਔਰ ਮਹਿਜਨ ਦਾ ਭਾਵਨ ਦਾ ਤੋਤੇ ਜਾਨਵਰ ਉਹ ਉੱਚਾ ਫਲ ਵੇਖ ਕਰਕੇ ਤੇ ਸਮਝਦੇ ਵੀ ਐਤ ਸ਼ਾਇਦ ਇੱਥੇ ਵਧੀਆ ਫਲ ਹੋਣਗੇ। ਜਿਹੜੇ ਉਹ ਜਾਨਵਰ ਨੇ, ਜਿਹੜੇ ਉਹ ਤੋਤੇ ਨੇ, ਉਹ ਸਿੰਬਲ ਦੇ ਉੱਚੇ ਕੱਦ ਵੱਲ ਵੇਖ ਕਰਕੇ ਭੁਲੇਖਾ ਖਾ ਜਾਂਦੇ ਹਨ।
ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਾਂ ਨਹਾਨ।
ਉਹਨੂੰ ਫਲ ਲੱਗੇ ਹੁੰਦੇ ਪਰ ਫਲ ਕਿਸੇ ਕੰਮ ਦੇ ਨਹੀਂ। ਜਿਹੜੇ ਉਹ ਫਲ ਨੇ ਨਾ ਉਹ ਲੱਗੇ ਤਾਂ ਹੁੰਦੇ ਪਰ ਕਿਸੇ ਕੰਮ ਦੇ ਨਹੀਂ। ਇਸੇ ਪ੍ਰਕਾਰ ਗੁਰਮੁਖੋ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ ਵੀ ਗੁਰਮੁਖਾ ਵੱਡੇ ਵੱਡੇ ਡੇਰੇ ਵੇਖ ਕੇ ਆਪਾਂ ਜਾਣੇ ਫੁੱਤੇ ਚ ਗਿਆਨੀ ਜੀ ਇੰਨੇ ਕਮਰੇ ਨੇ ਤੇ ਮੈਂ ਕਹਿੰਦਾ ਵੀ ਉੱਥੇ ਤਾਂ ਕਮਰੇ ਤੇ ਬੜੀਆਂ ਚ ਕਿੰਨੇ ਕਮਰੇ ਹੋਣਗੇ। ਕਈ ਲੋਕ ਇਸ ਕਰਕੇ ਡੇਰਿਆਂ ਦੇ ਜਾਂਦੇ ਨੇ ਗਿਆਨੀ ਜੀ, ਉੱਥੇ ਪ੍ਰਬੰਧ ਬੜਾ ਹੈ, ਉੱਥੇ ਰੌਲਾ ਰੱਪਾ ਨਹੀਂ। ਇਹ ਗੁਰਮੁਖਾ ਬਿਲਕੁਲ ਉਸ ਸਿੰਬਲ ਦੇ ਦਰਖਤ ਵਰਗੇ ਹਨ। ਕਹਿੰਦੇ ਵੱਡੇ ਵੱਡੇ ਸਿੰਬਲ ਦੇ ਦਰਖਤ ਦੇ ਕੋਲ ਜਾਨਵਰ ਭੁਲੇਖਾ ਖਾ ਕੇ ਗਏ ਪਰ ਜਿਹੜੇ ਉਹਦੇ ਫਲ ਉਥੋਂ ਦੇ ਫਲ ਨੇ ਨਾ ਉਹ ਖਾਣ ਯੋਗ ਨਹੀਂ। ਇਸ ਪ੍ਰਕਾਰ ਕੇਵਲ ਤੇ ਕੇਵਲ ਝੂਠੇ ਧਰਮ ਦੇ ਜਿਹੜੇ ਲੇਵਲ ਲੱਗੇ ਨੇ ਨਾ ਉਹਨਾਂ ਵੱਲ ਵੇਖ ਕੇ ਤੇ ਭੁਲੇਖਾ ਨਾ ਖਾ।
ਅੰਦੁਲੈ ਭਾਰ ਉਠਾਇਆ।
ਇੱਕ ਮਨੁੱਖ ਜਿਹੜਾ ਨੇਤਰਾਂ ਤੋਂ ਹੀਣਾ ਉਹਨੇ ਆਪਣੇ ਸਿਰ ਤੇ ਭਾਰ ਚੁੱਕਿਆ ਹੋਵੇ।
ਡੂਗਰ ਵਾਟ ਬਹੁਤ,
ਸਫ਼ਰ ਬੜਾ ਲੰਮਾ ਹੋਵੇ ਤਾਂ
ਅੱਖੀ ਲੋੜੀ ਨਾ ਲਹਾ।
ਬਰਦਾਸ਼ਤ ਕਰੀਏ ਹੇ ਵਾਹਿਗੁਰੂ, ਮੈਂ ਮਨ ਤੇ ਬੁੱਧ ਰੂਪੀ ਨੇਤਰਾਂ ਕਰਕੇ ਅੰਨਾ ਹਾਂ। ਬਾਣੀ ਚ ਲਿਖਿਆ ਅੰਧੇ ਸੇਨਾ ਆਖੀਏ ਜਿਨਮੁਖ ਲੋਇਣ ਨਾ ਏ, ਅੰਨੇ ਦੀ ਵਿਆਖਿਆ ਬਾਣੀ ਚ ਲਿਖੀ ਜੇ। ਕਹਿੰਦੇ ਅੰਧੇ ਇਹ ਨਾ ਆਖੀਏ ਜਿਨਮੁਖ ਲੋਇਣ ਨਾ ਏ, ਅੰਧੇ ਸਹੀ ਨਾਨਕਾ ਜੇ ਖਸਮੂ ਕੁੱਥੇ ਜਾਏ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਅੰਨੇ ਦੀ ਵਿਆਖਿਆ ਕਰਦੇ ਕਹਿੰਦੇ ਨੇ ਵੀ ਜਿਸ ਬੰਦੇ ਦੇ ਨੇਤਰ ਨਹੀਂ ਨਾ ਉਹਨੂੰ ਅੰਨਾ ਨਾ ਕਹਿ। ਅੰਨੇ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ। ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਥੇ ਜਾਏ, ਜੇ ਵਾਹਿਗੁਰੂ ਵਾਲੇ ਪਾਸੇ ਤੋਂ ਭੁੱਲ ਗਏ ਨੇ। ਸਾਡੇ ਗੁਰੂ ਘਰ ਵਿੱਚ ਉਹਨਾਂ ਨੇਤਰਹੀਣਿਆਂ ਨੂੰ ਕਹਿੰਦੇ ਨੇ ਸੂਰਮੇ ਸਿੰਘ। ਜਦੋਂ ਗੁਰਮੁਖ ਪਿਆਰੇ ਬਾਣੀ ਪੜ੍ਹਦੇ ਨੇ ਨਾ ਤੇ ਮਨ ਢਲ ਜਾਂਦਾ ਹੈ। ਅਸੀਂ ਅੱਖਾਂ ਦੇ ਹੁੰਦਿਆਂ ਵੀ ਅੰਨੇ ਆ, ਉਹਨਾਂ ਦੇ ਨੇਤਰ ਨਹੀਂ, ਲੇਕਿਨ ਦੁਨਿਆਵੀ ਨੇਤਰ ਨਾ ਹੋਣ ਦੇ ਬਾਵਜੂਦ ਵੀ ਸਜਾਖੇ ਨੇ। ਅਸੀਂ ਨੇਤਰਾਂ ਦੇ ਹੁੰਦਿਆਂ ਹੋਇਆਂ ਵੀ ਅੰਨੇ ਹਾਂ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਮਨੁੱਖ ਹੈ ਨਾ ਇਹ ਮਨ ਤੇ ਬੁੱਧ ਰੂਪੀ ਨੇਤਰਾਂ ਤੋਂ ਅੰਨਾ ਹੈ। ਜਦੋਂ ਅਸੀਂ ਅੰਤਰੀਵਰ ਕਰਦੇ ਹਾਂ ਨਾ ਦੇ ਅੰਨੇ ਦੇ ਤੇ ਸਾਨੂੰ ਪੜਾਇਆ ਗਿਆ ਮਨ ਤੇ ਬੁੱਧ ਰੂਪੀ ਨੇਤਰਾਂ ਤੋਂ ਅੰਨਾ ਮਨੁੱਖ। ਮਨ ਤੇ ਬੁੱਧ ਰੂਪੀ ਨੇਤਰਾਂ ਤੋਂ ਅੰਨਾ ਮਨੁੱਖ ਇਹਨੇ ਸਿਰ ਦੇ ਉੱਪਰ ਲੋਕਾਂ ਦੀ ਨਿੰਦਿਆ ਦਾ, ਲੋਕਾਂ ਦੀ ਚੁਗਲੀ ਦਾ ਭਾਰ ਚੁੱਕਿਆ ਹੋਇਆ ਹੈ।
ਹਾਂ ਚੜ ਲੰਘਾ ਕਿੱਤ,
ਗੁਰਮੁਖਾ ਲੋਕਾਂ ਦੀ ਨਿੰਦਿਆ ਚੁਗਲੀ ਵਾਲਾ ਭਾਰ ਚੁੱਕਿਆ ਨਾ। ਇੱਕ ਤਾਂ ਮਨ ਤੇ ਬੁੱਧ ਰੂਪੀ ਨੇਤਰਾਂ ਤੋਂ ਅੰਨਾ ਹੈ, ਇੱਕ ਲੋਕਾਂ ਦੀ ਨਿੰਦਿਆ ਚੁਗਲੀ ਦਾ ਭਾਰ ਸਿਰ ਤੇ ਰੱਖਿਆ ਹੈ ਤੇ ਕਿਵੇਂ ਚੱਲੇਗਾ।
ਚਾਕਰੀਆ ਚੰਗੇ ਆਈਆਂ।
ਇਹ ਸਤਿਗੁਰੂ ਪਾਤਸ਼ਾਹ ਨੇ ਵੱਖ ਵੱਖ ਦ੍ਰਿਸ਼ਟਾਂਤ ਦੇ ਕਰਕੇ ਆਪਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਦੋ ਲਫ਼ਜ਼ ਆਪਣੀ ਆਮ ਪੰਜਾਬੀ ਵਿੱਚ ਪ੍ਰਤਲਤ ਨੇ, ਨੌਕਰ ਤੇ ਚਾਕਰ। ਇਹ ਆਪਾਂ ਆਮ ਬੋਲਦੇ ਹਾਂ ਨੌਕਰ ਚਾਕਰ। ਇਹਦੇ ਅਰਥ ਜੋ ਮੈਂ अपने चाचा जी को पढ़े संत बाबा करतार सिंह जी को नौकर का भाव हों के नौ गोलकां की पूर्ति वास्ते काम करना। नौ गोलकां ने साड़िया आप सारे जानते हैं अपन लोड़ा जी काम करना नौ गोलकां ने ना ते इस करके नौकर उन्हां नौ गोलकां की पूर्ति लिए काम करना इनू कहिंदे नौकर भी सानू कुछ मिले। लेकिन चाकर का अर्थ हुंदा है चाकनी लेकिन चा करके सेवा करनी। ये दो शब्दों का कंबीनेशन नौकर ते चाकर ये दो समेल नौकर नौ गोलकां की पूर्ति लिए काम करना ते चाकर का भाव है चा करके करना। तुरिया जा रहा बजुर्ग दे को टेचे आप कहने बाबा जी फड़ा दो तुहाडे कोल भार बड़ा तुसी बजुर्ग हो ते नाल नाल तुरे आओ उन्हूं कहने चाकर। कहिंदे इस प्रकार चाकरियां चगियाईयां भावें अपने आप नूं बड़ा धार्मिक शो करदा है बड़े चंगे काम करदा पर याद रखी
अवर सियाण पकेता।
होर भी कई तरह की अपने कोल सियाणपां हन सियाणे खवाउणे हां
नानक नाम संभाल दो।
सतगुरु पातशाह कहिंदे गुरमुखा ये सारे काम ठीक ने पर सारियां तो इंपोर्टेंट ते सारियां तो जरूरी केड़ा है परिपूर्ण परमात्मा दे नाम नूं संभालना कर। अथवा दूजा अर्थ है उस वैगुरु दे नाम नूं चेते रखना कर की होवेगा
बंदा छुट है जेता।
इस कारण करके गुरमुखा जेड़ा तू बजा है ना वो ममता दे विच उस नाम करके गुरमुखा तू छुट जाएगा क्योंकि सानू नाम समझा रहा मैं अगे भी पंक्ति पढ़ी है नाम तरीक झूठे सब साक ये जेड़े रिश्तेदार ने ये केवल ते केवल घड़ी दी घड़ी खवाउण वाले पर तेरे सच्चे साक नहीं। बाणी च भी लिखिया जे केतियां के बाप बाणी दी पंक्ति गुरबाणी दी केतियां के बाप केतियां के बेटे केते गुर चेले हो गए पता नहीं आप किन्नियां दे पुत बने ते किन्नियां दे प्यो बने आ। इस करके गुरदेव कहिंदे गुरमुखा ये केवल ते केवल कहण मात्र है तू इउं कर उस परमात्मा दे नाम नूं चेते रख जिहड़ा तेरे अगे नाल जावे तेरी मदद करे। हां जी
राजं रंगं रूपं मालं जोबन ते जुवारी
जिहड़े आपां काम करदे ने सतगुरु पातशाह ने उहदा नक्शा खोलिया है। मारू राग विच पहले पातशाह मज कहिंदे ने जिहड़ी चीजां च आपां उलझे होए आ फलाना इन्ने वड्डे राज दा मालक है वन सोने आपां कहने प्यार तू कपड़ा पाया ना फिका जा ए नहीं फगदा फपदा आ पाया कर राजंग रंगंग रंग दा पाव रंग ते धन गुरु रामदास पातशाह ने सानू गुरबाणी विच ए भी सेत कीता गुरमुखा जिहड़े बाकी दे रंग ने ना ए लै जाने ने राम रंग कदे उतर ना जाए जिहड़ा परमेश्वर दे नाम दा रंग है ना ਇਹ ਲੈਂਦਾ ਨਹੀਂ ਬਾਕੀ ਦੇ ਰੰਗ ਲੈ ਜਾਂਦੇ ਨੇ। ਇਹ ਰੰਗ ਚੜਿਆ ਸੀ ਭਾਈ ਦਿਆਲ ਦਾਸ ਨੂੰ ਦੇਹ ਵਿੱਚ ਉਬੜਿਆ ਤੇ ਰੰਗ ਨਹੀਂ ਜਲਥਾ ਇਹ ਰੰਗ ਚੜਿਆ ਬਾਬੇ ਮਨੀ ਭਾਈ ਮਨੀ ਸਿੰਘ ਨੂੰ ਬੰਦ ਬੰਦ ਕੱਟੇ ਗਏ ਤੇ ਰੰਗ ਨਹੀਂ ਜਲਥਾ। ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਹੈ ਉਹਦਾ ਜਦੋਂ ਉਚਾਰਨ ਕਰਨਾ ਤੇ ਆਪ ਆਮ ਕਰਕੇ ਪੜ੍ਹਨ ਲੱਗਿਆ ਦੌੜਦੇ ਨਹੀਂ ਨੰਗੇ ਨਾਲ ਉਚਾਰਨ ਕਰਨ ਹਰ ਨਾਮਾ ਹਰ ਰੰਗ ਹੈ ਹਰ ਨਾਮ ਜੀਠੇ ਰੰਗ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬਹੁ ਨੋ ਵੀ ਭੰਗ। ਜੇ ਕਿਤੇ ਗੁਰੂ ਨੇ ਰੰਗ ਚਾੜ ਦਿੱਤਾ ਨਾ ਤੇ ਗੁਰਮੁਖਾ ਇਹੋ ਜਿਹਾ ਰੰਗ ਵੀ ਇਹ ਮੁੜ ਕੇ ਫਿੱਕਾ ਹੀ ਨਹੀਂ ਪੈਂਦਾ। ਪਰ ਇੱਥੇ ਗੁਰਦੇਵ ਝੂਠੇ ਰੰਗਾਂ ਦਾ ਆਪਾਂ ਨੂੰ ਇਸ਼ਾਰਾ ਕਰਕੇ ਸਮਝਾਉਂਦੇ ਨੇ ਕਿਸੇ ਨੂੰ ਆਪਣੇ ਰਾਜ ਦਾ ਮਾਣ ਹੈ ਕਿਸੇ ਨੂੰ ਕਹਿੰਦਾ ਵੀ ਮੈਂ ਇਸ ਰੰਗ ਦਾ ਕੱਪੜਾ ਪਾਇਆ ਤੇਰਾ ਫੱਬਦਾ ਨਹੀਂ ਫਲਾਨਾ ਸੋਹਣਾ ਬੜਾ ਹੈ। ਇਸ ਮੰਜੀ ਸਾਹਿਬ ਬਹੁਤ ਲੰਮਾ ਸਮਾਂ ਇੱਕ ਪੰਕਤੀ ਲਿਖੀ ਹੁੰਦੀ ਸੀ ਹੁਣ ਉਹ ਸ਼ਾਇਦ ਉਹਨਾਂ ਅੰਦਰ ਰੱਖ ਦਿੱਤੀ ਭਾਈ ਸਾਹਿਬ ਪ੍ਰਬੰਧਕ ਇੱਥੋਂ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਇਹ ਗੁਰਬਾਣੀ ਦੀ ਪੰਕਤੀ ਹੈ। ਗੁਰਦੇਵ ਕਹਿੰਦੇ ਉਹ ਸੋਹਣਾ ਜਿਹੜਾ ਸਾਧ ਸੰਗ ਚ ਆ ਕੇ ਬਹਿੰਦਾ ਹੈ। ਗੁਰਦੇਵ ਕਹਿੰਦੇ ਕਿਸੇ ਨੂੰ ਰਾਜ ਕਿਸੇ ਨੂੰ ਰੰਗ ਕੋਈ ਆਪਣੀ ਸ਼ਕਲ ਦਾ ਮਾਲ ਕਰਦਾ ਮਾਲੰਗ मेरे को पैसा धेला बड़ा है। जोबन ते जुआरी जदों गभरू ने ना आपां भावें कोई भी होवे ते जवानी च हर बंदा खिच पाउंदा चंगा लगता है, जदों बुढ़ा हो जांदा ना उदों घर दे जी वी उहतों नफरत करदे ने। कहिंदे इस प्रकार राज रंग शकल पैसा जवानी इउं समझ ला ਵੀ ਜਿਵੇਂ ਜੁਆਰੀਏ ਦੇ ਕੋਲ ਹੁਣ ਪੈਸਿਆਂ ਦੀ ਢੇਰ ਲੱਗੀ ਤੇ ਮੁੜ ਕੇ ਦਸਾਂ ਮਿੰਟਾਂ ਨੂੰ ਦੂਜੇ ਕੋਲ ਪੈਸੇ ਚਲੇ ਜਾਣ ਜਦੋਂ ਜੁਆ ਖੇਡਦੇ ਨੇ ਨਾ। ਹੁਣ ਇਸ ਪਾਸੇ ਨੋਟਾਂ ਦਾ ਢੇਰ ਲੱਗਾ ਤੇ ਪੁੱਠੀ ਬਾਜੀ ਪੈ ਗਈ, ਦੂਜਾ ਖਿੱਚ ਕੇ ਲੈ ਗਿਆ। ਇਸ ਪ੍ਰਕਾਰ ਗੁਰਮੁਖਾ ਜਿਵੇਂ ਜੁਆਰੀਏ ਦਾ ਧਨ ਬਦਲਦਾ ਰਹਿੰਦਾ ਨਾ, ਇਸੇ ਪ੍ਰਕਾਰ ਇਹ ਸਾਰੀਆਂ ਚੀਜ਼ਾਂ ਬਦਲ ਜਾਣ ਵਾਲੀਆਂ ਨੇ, ਇਹ ਤੇਰੇ ਕੋਲ ਸਦੀਵੀ ਤੌਰ ਤੇ ਨਹੀਂ ਰਹਿਣੀਆਂ।
ਹੁਕਮੀ ਵਾਧੇ ਪੈਸਾ ਖੇਲ ਹੈ ਚੌਪੜ ਏਕਾ ਸਾਰੀ।
ਉਹ ਜਵਾਰੀਏ ਲੋਕ ਗੁਰਮੁਖ ਇਹਦੀ ਕਥਾ ਕਰਨੀ ਮੇਰੇ ਵਾਸਤੇ ਬੜੀ ਔਖੀ, ਕਿਉਂਕਿ ਮੈਨੂੰ ਇਹ ਚੌਪੜ ਖੇਲਣੀ ਆਉਂਦੀ ਨਹੀਂ। ਮੈਂ ਤਾਂ ਘੋਟੇ ਮੁਤਾਬਕ ਅਰਥ ਕਰਾਂਗਾ ਤੇ ਜਿਨ੍ਹਾਂ ਨੇ ਖੇਲੀ ਹੈ ਨਾ ਉਹਦਾ ਸਾਰੇ ਦੱਸਣਗੇ। ਉਹ ਜਿਹਦੇ ਨਾਲ ਸੁੱਟਦੇ ਨੇ ਨਾ ਚੌਪੜ, ਕਹਿੰਦੇ ਗੁਰਮੁਖਾ ਇੱਕ ਪਰਮਾਤਮਾ ਦਾ ਨਾਮ ਜਿਹੜਾ ਨਾ ਇਹ ਸੁੱਟ ਤੇ ਤੂੰ ਕਦੇ ਬਾਰੀ ਜਿੱਤ ਜਾਏਗਾ। ਉਹ ਗੀੜੀਆਂ ਸੁੱਟਦੇ ਨੇ ਨਾ ਉਹਨੂੰ ਕਦੇ ਚੌਪੜ, ਚੌਪੜ ਦਾ ਭਾਵ ਚਾਰ ਪਾਸੇ ਇਹ ਕਿਹੜੇ ਨੇ ਜਿੱਤਾਂ ਕਿਵੇਂ। ਹੁਣ ਇਹਨੂੰ ਜਿੱਤਣ ਦਾ ਆਪਾਂ ਲੱਭੀ ਅੰਤਰੀ ਵਰਤ ਕਰੀਏ। ਮਨ ਬੁੱਧ ਚਿੱਤ ਤੇ ਹੰਕਾਰ ਜਿਹੜਾ ਆਪਾਂ ਆਮ ਗੁਰਮੁਖਾਂ ਗਰੰਗੀਆਂ ਕੋਲ ਸੁਣਿਆ ਅੰਤਸ਼ਕਰਨ, ਅੰਤਸ਼ਕਰਨ ਚਾਰ ਚੀਜ਼ਾਂ ਦਾ ਕੰਬੀਨੇਸ਼ਨ ਹੈ। ਜਿਵੇਂ ਮੰਜੇ ਦੇ ਚਾਰ ਪਾਵੇ ਨੇ, ਇਸੇ ਤਰ੍ਹਾਂ ਅੰਤਸ਼ਕਰਨ ਚਾਰ ਚੀਜ਼ਾਂ ਦੇ ਇਕੱਠ ਨੂੰ ਕਹਿੰਦੇ ਮਨ ਬੁੱਧ ਚਿੱਤ ਤੇ ਹੰਕਾਰ। ਇਹ ਗੁਰਮੁਖਾ ਚੌਕਟਾਂ ਨੇ, ਚੌਪਟਾਂ, ਚੌਪਟ ਚਾਰ, ਮਨ ਨੂੰ, ਬੁੱਧੀ ਨੂੰ, ਚਿੱਤ ਨੂੰ ਤੇ ਮੈਂ ਨੂੰ ਸੰਕੋਚ ਕਰਕੇ ਕੇਵਲ ਤੇ ਇੱਕ ਨਾਮ ਦੀ ਕੌਡੀ ਸੱਟ ਤੂੰ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਜਾਏਗਾ। ਦੋ ਢੰਗ ਦੱਸੇ ਨੇ ਇਸ ਪੌੜੀ ਚ ਗੁਰੂ ਪਾਤਸ਼ਾਹ ਨੇ, ਇੱਕ ਜਿੱਤਣ ਦੇ ਤੇ ਇੱਕ ਹਰਨ ਦੇ। ਹਰਨ ਦਾ ਕੀ ਹੈ? ਪੈਸੇ ਦਾ ਮਾਣ, ਸ਼ਕਲ ਦਾ ਮਾਣ, ਜਵਾਨੀ ਦਾ ਮਾਣ। ਗੁਰਦੇਵ ਕਹਿੰਦੇ ਗੁਰਮੁਖਾ ਇਹ ਹਾਰਨ ਵਾਲਾ ਪਾਸਾ ਇਹ ਸਦੀਵੀ ਤੌਰ ਤੇ ਤੇਰੇ ਕੋਲ ਨਹੀਂ ਰਹਿਣੇ, ਤੇ ਜੇ ਜਿੱਤਣਾ ਹੀ ਨਾ ਮਾਣ ਬੁੱਧ ਚਿੱਤ ਤੇ ਜਿਹੜਾ ਹੰਕਾਰ ਸ਼ਬਦ ਤੁਸੀਂ ਕਹਿੰਦੇ ਵਿਗਿਆਨੀ ਜੀ ਹੰਕਾਰ ਦੀ ਗੱਲ ਕੀ ਆ ਗਈ। ਇਹ ਗੁਰਮੁਖੋ ਇਹ ਦੋ ਤਰ੍ਹਾਂ ਦੀ ਹੰਕਾਰ ਹੁੰਦਾ, ਦੋ ਤਰ੍ਹਾਂ ਦਾ, ਇੱਕ ਇਹਨੇ ਸ਼ੁੱਧ ਹੋਵੇ ਇੱਕ ਮੈਲੀ ਹੋਵੇ। ਬਾਣੀ ਦੀ ਪੰਕਤੀ ਹੋਮੇ ਦੀਰਘ ਰੋਗ ਹੈ ਦਾਰੂ ਭਿਸਮਾਏ। ਗੁਰਮੁਖਾਂ ਨੇ ਸਵਾਲ ਕੀਤਾ ਵੀ ਗਿਆਨੀ ਜੀ ਆਹ ਕਹਿੰਦੇ ਨੇ ਵੀ ਨਾਲੇ ਦੀਰਘ ਰੋਗ ਹੈ ਤੇ ਨਾਲੇ ਇਹ ਦਾਰੂ ਹੈ। ਮੈਂ ਬੜਾ ਵਿਦਵਾਨ ਹਾਂ, ਮੈਂ ਬੜਾ ਅਮੀਰ ਹਾਂ, ਮੈਂ ਵੱਡਾ ਭਗਤ ਹਾਂ, ਇਹ ਗੁਰਮੁਖ ਮੈਲੀ ਹੋਮੇ ਮੈਲੀ ਤੇ ਸ਼ੁੱਧ ਹੋਮੇ ਕੀ ਹੈ? ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਤੇ ਮੈਨੂੰ ਹੌਸਲਾ ਵੀ ਜੇ ਕਿਤੇ ਜੋਗਾ ਸਿੰਘ ਵੇਖੂ ਮੇਰਾ ਮਨ ਡੋਲ ਗਿਆ ਤੇ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਬਚਾ ਲੈਣਾ। ਮਾਣ ਹੈ ਲੇਕਿਨ ਗੁਰੂ ਤੇ ਸ਼ੁੱਧ ਹੋਮੇ ਕੀ ਹੈ? ਮੈਂ ਭੁੱਲਣਾ ਆ ਰਾਂ, ਮੈਂ ਗਲਤੀਆਂ ਕਰਦਾ, ਪਰ ਜੇ ਕਿਤੇ ਸੰਕਟ ਬਣ ਗਿਆ ਨਾ ਤੇ ਜਿਵੇਂ ਬਾਬੇ ਵਿਧੀ ਚੰਦ ਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਛਡਾ ਲਿਆ ਸੀ, ਮੈਨੂੰ ਗੁਰੂ ਛਡਾ ਲਏਗਾ। ਇਹਨੂੰ ਕਹਿੰਦੇ ਸ਼ੁੱਧ ਹੋਮੇ। ਵਿਦਵਾਨ ਕਹਿੰਦੇ ਗੁਰਮੁਖਾ ਮੈੜੀ ਹੋਮੇ ਨੂੰ ਛੱਡ ਤੇ ਗੁਰੂ ਤੇ ਮਾਣ ਕਰ। ਇਸ ਪ੍ਰਕਾਰ ਜਿਹੜੀ ਇਹ ਚੌਪਟ ਦੀ ਬਾਜੀ ਖੇਲੇਗਾ ਨਾ ਤੇ ਜਿੱਤ ਜਾਏਗਾ।
ਜਗ ਚਤੁਰ ਸਿਆਣਾ ਭਰਮ ਭੁਲਾਣਾ।
ਇਹੜਾ ਮਨੁੱਖ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ, ਚਤੁਰ ਤੋਂ ਭਾਵ ਚੌ ਪਾਸੇ ਨਿਗਾਹ ਰੱਖਣ ਵਾਲਾ, ਸਿੱਖਣ ਬੁੱਧੀ ਵਾਲਾ। ਜਿਹੜਾ ਸੰਸਾਰ ਹੈ ਨਾ, ਜਗ ਦੇ ਅਰਥ ਵਿਦਵਾਨ ਪੁਰਸ਼ਾਂ ਨੇ ਕੀਤੇ ਨੇ, ਜੱਜਾ ਜਨਮ ਤੇ ਗੱਗਾ ਗਤ ਮੌਤ। ਜਗ ਨਾਮ ਤਾਂ ਲਿਖਿਆ ਵੀ ਕਿਤੇ ਮਕਾਨਾਂ ਆ ਰਹੀਆਂ ਨੇ, ਕਿਤੇ ਵਧਾਈਆਂ ਦਿੱਤੀਆਂ ਜਾ ਰਹੀਆਂ, ਇੱਥੋਂ ਲਫ਼ਜ਼ ਬਣਿਆ ਜੇ ਜਗ। ਕਹਿੰਦੇ ਇਹ ਸੰਸਾਰ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਬੜਾ ਤੀਖਣ ਬੁੱਧੀ ਵਾਲਾ ਸਮਝਦਾ ਹੈ, ਇਹ ਭੁਲੇਖੇ ਵਿੱਚ ਹੈ।
ਨਾਉ ਪੰਡਿਤ ਪੜ੍ਹੇ ਗਾਵਾਰੀ।
ਜਿਹੜਾ ਪੰਡਿਤ ਹੈ ਗੁਰਮੁਖ, ਆਪਾਂ ਆਮ ਪ੍ਰਚਲਿਤ ਹੈ ਪੰਡਿਤ ਕੋਈ ਜਾਤੀ ਨਹੀਂ, ਗੁਰਬਾਣੀ ਦੇ ਮੁਤਾਬਕ ਪੰਡਿਤ ਦੇ ਅਰਥ ਕੀਤੇ ਨੇ ਸੋ ਪੰਡਿਤ ਜੋ ਮਨ ਪ੍ਰਬੁੱਧੇ ਰਾਮ ਨਾਮ ਆਤਮਾ ਸੋਧੇ। असली पंड तो भी लोगों नू कहन की बजाय पहला अपने मन नू समझावे उन्हू कहिंदे ने पंडित। सो पंडित जो त्या गुणा की पंड उतारे, जेड़ा रजो तमो सतो गुण तो उपर उन्हू कहिंदे ने पंडित। लेकिन गुरदेव कहिंदे भी अपने आप नू बड़ा विद्वान समझदा है, बड़े ग्रंथ पढ़दा है, पर भुलेखे विच है, लोगों नू समझाई जांदा है लेकिन आप प्रैक्टिकल तौर ते नहीं करता।
नौ विसार है वेद संभाल है,
लोगों नू कही जांदे पे गुरमुखो आ करो ते आ करो, आप नहीं करता। गुरदेव कहिंदे गुरमुखो नौ विसारे, परमात्मा दे नाम नू भुल गया पर ज्ञान दियां गल्लां करदा। वेद शब्द है ना, वेद विद धातु तो बनिया है, भाव ज्ञान, ज्ञान दियां गल्लां करदा है पर याद रखी
बेख भूले लेखारी।
कहिंदे इस प्रकार अंदर वकार है ते बड़ा कुछ लिखता पैंदा, मैं बड़ा लिखारी हां, एक केवल ते केवल भुलेखे विच है।
कलर खेती तरवर कंठे बागा पैर है कजल चर।
इस प्रकार गुरमुखो एक कलर वाली पैड़ी होवे उहदे च खेती करे ते उह उगेगा की। आ मन जो जाइए ना खेमकर नूं ते मैं मरण दा इलाका वेख्या है, इत्थे गुरमुखो कदे घा दी तिड़ नहीं सी हुंदी ते अज उत्थे वन सुवनियां फसलां ने। इसे प्रकार कलर की खेती केड़ी है, नेक कर्म नहीं कीता ते जे उथे आके पी दरख्त होण ते किवें होणगे। बागा पहरे कजल झरे, कपड़े चिट्टे पाए ने पर अंदरों कालख निकलती है कहण तों, भाव कि कहना कुछ होर लेकिन कमाउणा कुछ होर।
एहो संसार तिसै की कोठी,
उनका जेड़े संसार तरीना ना इथे विकारां दा बोल बाला है। आप रोज रात नूं सौण लगे पाठ करदे आं, एहो संसार विकार संसे मैं तरियो ब्रह्म ज्ञानी, जिहे जगाए पियावे ए रस अकथ कथा तिन जानी, जाको आए सोई बिहाजो हर गुर ते बने बसेरा। तो मेरे पातशाह कहिंदे गुरमुखड़ा संसार है ना एक कालक वाली कोठी है।
जो पैसा सो गर्भ जरा,
आप काले कमरे दे विच इत्थे कालक होवे ना किन्ना मर्जी परहेज कर लिए गुरमुख कपड़ा काला हो जाएगा। जिहड़ा आपां नूं कहिंदे माड़ी संगत तों बजो, उहदा भावे भी आपां किन्ने भी चंगे होईए ते माड़ियां दी संगत दा साडे ते प्रभाव पवेगा। गुरदेव कहिंदे भी गुरमुखा जिहड़ा संसार है ना ये विकारां दा कमरा है, ते जेड़ी ए काली कोठी विच तू बड़िया ना लाजमी तेरे कपड़िया दा नुकसान होवेगा, काले होणगे।
रैयत राजे कहा सबाए,
गुरमुखा भावे को राजा है ते भावे प्रजा है,
दोह अंतर सो जासी।
गुरमुखा फर्क वेखण नूं फर्क जापदा भी ए तगड़ा ते माड़ा जेड़ी हुण फकारे। आपां कहिंदे फलाने बंदे दी इन्नी सिक्योरिटी है, जिहदे नूं गुरमुखो प्राण निकल गए ना सिक्योरिटी ने ड्यूटियां दे चलिया जाणा ते पैणा उन्हां फट्टियां दे विच ही है, बड़ा है। मैनू किसी ने आख्या ज्ञानी जी बाडी गार्ड ले लो, ते मैं कहा गुरमुखा कली बाडी भी किस काम है, बाडी गार्ड तो पावे शरीर दे रखक, ते शरीर तां गुरमुखो किसे काम ही नहीं, प्राण तां परमात्मा दे वास्ते ने ना, जिन्ना चिर परमात्मा दे प्राण ने उन्ना चिर इहदी कदर है, जदों प्राण ने ते कली बाडी भी किसे काम नहीं। गुरदेव कहिंदे भी गुरमुखा भावे को राजा है भावे रईयत है, जिवें आपां कहिंदे वी फलाने बंदे नूं फलानी जैड सुरक्षा मिली है ते जिदन मर जांदा सुरक्षा उदन कित्थे जांदी है, बाहर दी बाहर रहेगी ना। इस गुरदेव ने इस गल ते टोन कीती, कहिंदे भावे को राजा है ते भावे रईयत है सारे दे सारे जिहड़े हन इह जाणगे।
कहत नानक गुर सच्चे की पौड़ी,
गुरदेव कहिंदे गुरमुखा सच दी पौड़ी ते चाढ़, जिहनूं आपां लिफ्ट कहिंदे ने, जिहड़ी सच है ना इह लिफ्ट है तां चढ़न लई, निरंकार को जाण लई। गुरदेव कहिंदे गुरमुखा सच्चे परमात्मा दी नाम जिहड़ी पौड़ी नाम दी पौड़ी है उहदे ते चढ़ना कर।
रहसी अलख निवासी,
अलख अलख दा भाव हुंदा इहनूं गुरमुख प्यारे को अलख पढ़दा को लख पढ़दा, पर जिवें भाई साहब ने पढ़िया इतना पढ़ना चाहिए, क्योंकि खखे थले जो औंकड़ लग जाए ना कि इहदा औंकड़ दा अदक दा काम करेगा उपर। ना लिखिया जाण वाला परमात्मा जिहड़ा ना जदों गुरमुख प्यारा सच्चे परमात्मा दे नाम दे लग जाएगा ਉਹ ਨਾਂ ਲਿਖੇ ਜਾਣ ਵਾਲੇ ਪਰਮਾਤਮਾ ਵਿੱਚ ਅਭੇਦ ਹੋ ਜਾਏਗਾ, ਜਿਹਨੂੰ ਆਪਾਂ ਕਹਿੰਦੇ ਤੂੰ ਤੂੰ ਕਰਤਾ ਤੂੰ ਵਾ ਮੁਝ ਮੈਂ ਰਾਹ ਨਾ ਹੂੰ। ਅੱਜ ਦੀ ਇਸ ਪਾਵਨ ਲੜੀ ਵਾਰ ਸੰਥਿਆ ਵਿੱਚ ਸਤਿਗੁਰੂ ਪਾਤਸ਼ਾਹ ਨੇ ਕੀਤਾ ਸਮ ਸਜਾਇਆ ਵੀ ਗੁਰਮੁਖਾ ਨਾ ਤਾਂ ਚੌਧਰ ਕੰਮ ਆਉਣੀ ਹੂੰ, ਨਾ ਸਿਆਣਪ ਕੰਮ ਆਉਣੀ ਹੂੰ, ਨਾ ਪਰਿਵਾਰ ਨੇ ਕੰਮ ਆਉਣਾ, ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦੇ ਨਾਮ ਨੇ ਜੇ ਤੇਰਾ ਮਦਦ ਕਰਨੀ ਹੈ ਉਸ ਨਾਮ ਨਾਲ ਜੁੜ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਲੜੀਵਾਰ ਸੰਥਿਆ ਮਾਰੂ ਰਾਗ ਵਿੱਚ ਸਿੱਖਿਆ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਹ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਚ ਵਸੇ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਰਈਅਤ ਰਾਜੇ ਕਹਾ ਸਬਾਏ ਦੋਹ ਅੰਤਰ ਸੋ ਜਾਸੀ, ਕਹਿਤ ਨਾਨਕ ਗੁਰ ਸੱਚੇ ਕੀ ਪੌੜੀ, ਰਹਿਸੀ ਅਲਖ ਨਿਵਾਸੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।